ਕਿੱਥੇ ਅਤੇ ਕਦੋਂ ਵੋਟ ਪਾ ਸਕਦੇ ਹੋ ਆਪਣੇ ਵੋਟਰ ਜਾਣਕਾਰੀ ਕਾਰਡ ਦੀ ਜਾਂਚ ਕਰੋ ਪੋਲ 12 ਘੰਟੇ ਲਈ ਖੁੱਲੇ ਹਨ ਇੱਕ ਪ੍ਰਵਾਨਿਤ ਆਈਡੀ ਲਾਉਣਾ ਨਾ ਭੁੱਲੋ ਜੇ ਤੁਸੀਂ ਵੋਟ ਪਾਉਣ ਲਈ ਰਜਿਸਟਰ ਨਹੀਂ ਹੋ ਤਾਂ ਤੁਸੀਂ ਆਪਣੇ ਨਿਰਧਾਰਿਤ ਪੋਲਿੰਗ ਸਟੇਸ਼ਨ ਤੇ ਰਜਿਸਟਰ ਕਰ ਸਕਦੇ ਹੋ ਇਹ ਸਾਡੀ ਵੋਟ ਹੈ ਵੋਟਿੰਗ ਬਾਰੇ ਲੋੜੀਂਦੀ ਅਧਿਕਾਰਤ ਜਾਣਕਾਰੀ ਵਾਸਤੇ elections.ca ਤੇ ਜਾਓ ਜਾਂ 1-800-463-6868 ਤੇ ਕਾਲ ਕਰੋ
ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰਹੇ ਤੁਮਾ ਪਈਆ ਜੇ ਚਾਰੇ ਪਾਸੇ ਤੁਸੀਂ ਵੀ ਆਓ 1850 ਆਲਬਿਨ ਰੋਡ ਇਨ ਰੈਕਸਡੇਲ 4162131165
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ ਜਾਣਕਾਰੀ ਲਈ 647-647-3000 ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 905-456-2020 ਅਮਨਦੀਪ ਕਪਲਾ
The Depot is turning 25 and we're throwing the biggest celebration yet.
For 25 years, Pizza Depot has been serving up the best pizzas and mouth-watering wings in town. And now it's time to celebrate with you.
Get ready for amazing deals, epic giveaways, and a chance to win incredible prizes.
Download the Pizza Depot app now and you could win a dream trip to Mexico, iPhones, smartwatches, TVs, and much more.
Download the Pizza Depot app and order a large pizza with two toppings for only $9.25 on April 13th, 2025.
HK Tire Center to cars and trucks se brand new ya old tires le sakde ho
BF Cordage, Hamcock, Firestone, Chinese tires milte ne
24/7 road service available HK Tire Center 6191 Atlantic Drive Mississauga call karo Bhuta Chahalu 647-295-4600 647-295-4600 HK Tire Center
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ
ਇਸ ਪੱਖੋਂ ਮੈਂ ਬਿਲਕੁਲ ਬੇਫਿਕਰ ਹਾਂ
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ ਤੇ ਉੱਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ ਹੋ ਗਿਆ ਨਾ ਹੈਰਾਨ ਕੋਈ ਗੱਲ ਨਹੀਂ ਇਸ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ ਮੇਰੇ ਜਾਣਕਾਰੀ ਲਈ ਰਿਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-300-8436
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ। ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰੈਂਪਟਨ ਬਾਰੀਅਰਜ਼ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ। ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ। ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-276-67
ਭਾਈ ਸਸਤਾ ਲਾ ਲਾ, ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ।
ਓਹੋ ਸੱਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ? ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀਜ਼, ਫਲ ਫਰੂਟ ਦਾਲਾਂ ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟੈਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਇਹ ਸੰਦੇਸ਼ ਦਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸਿਰਨੀ, ਬੂੰਦੀ, ਸ਼ਕਰਪਾਰੇ, ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ, ਮੇਜ਼, ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ। 647-388-5153 6473888154 ਤੇ ਸੰਪਰਕ ਕਰੋ। ਪੱਪੂ ਹਲਵਾਈ।
ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ। ਜੀ ਹਾਂ, ਤੁਸੀਂ ਠੀਕ ਸੁਣਿਆ। ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ ਟਰੱਕ ਸਿੱਖਣ ਦੇ ਚਾਹਵਾਨਾਂ ਨੂੰ ਹਰ ਲੈਵਲ ਦੀ ਉੱਚ ਸਿਖਲਾਈ ਅਤੇ ਪਾਸ ਹੋਣ ਤੱਕ ਟ੍ਰੇਨਿੰਗ ਅਤੇ ਸਿੱਖਿਆ ਦੇਣ ਲਈ ਵਚਨਬੱਧ ਹੈ। ਤੁਹਾਡੀ ਸਹੂਲਤ ਮੁਤਾਬਿਕ ਫਲੈਕਸੀਬਲ ਟਾਈਮਿੰਗ, ਵੈਰੀ ਈਜ਼ੀ ਫਾਈਨੈਂਸਿੰਗ ਅਤੇ ਉੱਚ ਦਰਜੇ ਦੇ ਟਰੱਕ ਅਤੇ ਟ੍ਰੇਨਰਾਂ ਨਾਲ ਲੈਸ। ਸਕੂਲ ਤੋਂ ਟਰੱਕ ਸਿਖਲਾਈ ਲੈਣ ਲਈ ਹੁਣੇ ਹੀ ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ ਨਾਲ 6475505913 ਤੇ ਸੰਪਰਕ ਕਰੋ। ਇੱਕ ਵਾਰ ਫੇਰ 6475505913 ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਨੂੰ ਬੇਨਤੀ ਹੈ ਕਿ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਪੰਜਾਬ ਦੇ ਵਿੱਚ ਵਿਦਿਆ ਦਾ ਲੰਗਰ ਚੱਲ ਰਿਹਾ ਹੈ, ਸੋ ਆਓ ਇਸ ਚਲਦੇ ਵਿਦਿਆ ਦੇ ਲੰਗਰ ਵਿੱਚ ਆਪਣਾ ਯੋਗਦਾਨ ਪਾਈਏ ਅਤੇ ਗਰੀਬ ਘਰਾਂ ਦੇ ਬੱਚਿਆਂ ਨੂੰ ਪੜ੍ਹਾਈ ਕਰਵਾਈਏ। ਤੁਸੀਂ ਆਪਣਾ 100% ਦਸਵੰਧ ਡੋਨੇਸ਼ਨ ਇੱਕ ਕਿਸੇ ਗਰੀਬ ਬੱਚੇ ਦੀ ਪੜ੍ਹਾਈ ਤੇ ਲਗਾ ਸਕਦੇ ਹੋ। ਤੁਸੀਂ ਜੋ ਵੀ ਡੋਨੇਸ਼ਨ ਦਿਓਗੇ, 100% ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਬੱਚੇ ਦੇ ਖਾਤੇ ਵਿੱਚ ਪਾਇਆ ਜਾਏਗਾ। ਆਪ ਜੀ ਆਪਣੇ ਸਪਾਂਸਰ ਕੀਤੇ ਹੋਏ ਬੱਚੇ ਨੂੰ ਮਿਲ ਵੀ ਸਕਦੇ ਹੋ ਅਤੇ ਫੋਨ ਤੇ ਗੱਲ ਵੀ ਕਰ ਸਕਦੇ ਹੋ। ਸੋ ਆਓ ਇਸ ਚਲਦੇ ਲੰਗਰ ਵਿੱਚ ਆਪਣਾ ਯੋਗਦਾਨ ਪਾਉਣ ਲਈ ਸਾਡੀ ਵੈਬਸਾਈਟ www.educatepunjab.net ਤੇ ਵਿਜ਼ਿਟ ਕਰੋ ਜਾਂ 6477451613 ਤੇ ਸਾਨੂੰ ਸੰਪਰਕ ਕਰੋ ਜੀ। ਆਓ ਇੱਕ ਇੱਕ ਲੋੜਵੰਦ ਬੱਚੇ ਦੀ ਬਾਂਹ ਫੜ ਕੇ ਉਸ ਨੂੰ ਪੜ੍ਹਾਈ ਕਰਾਂਗੇ।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਠੀਕ ਠਾਕ ਹੋ ਦੋਸਤੋ? ਚੋਣਾਂ ਦਾ ਬੁਖਾਰ ਜਿਹੜਾ ਪੂਰਾ ਤੇਜ਼ ਹੋ ਰਿਹਾ ਜੀ। ਮੈਂ ਸੁਣਦਾ ਰਹਿੰਦਾ ਆਲੇ ਦੁਆਲੇ ਰੇਡੀਓ ਤੇ ਡਿਸਕਸ਼ਨਸ, ਫੇਸਬੁੱਕ ਤੇ ਕਮੈਂਟਸ ਦੋਸਤਾਂ ਮਿੱਤਰਾਂ ਦੇ, ਕਾਫੀ ਲੋਕ ਅੱਕੇ ਪਏ ਨੇ ਜੀ। ਕਈ ਵਾਰੀ ਹੈਰਾਨੀ ਹੁੰਦੀ ਆ ਬਈ ਮਾਹੌਲ ਨਿੱਘਾ ਤਾਂ ਹੋਣਾ ਚਾਹੀਦਾ, ਵੱਖਰੀ ਗੱਲ ਆ, ਪਰ ਮਾਹੌਲ ਇੱਥੇ ਗਰਮ ਹੋਇਆ ਪਿਆ। ਆ ਸਵੇਰੇ ਸਵੇਰੇ ਹੀ ਇੱਕ ਜਿਹੜੀ ਖਬਰ ਆਈ ਹੈ, ਚੋਣਾਂ ਨਾਲ ਤਾਂ ਉਹਦਾ ਵਾਸਤਾ ਨਹੀਂ ਹੈਗਾ ਵੈਸੇ। ਉਹ ਕਹਿੰਦੇ ਜੀ ਪੀਲ ਪੁਲਿਸ ਤੇ ਦੋ ਤਿੰਨ ਜਾਣੇ ਆਪਸ ਵਿੱਚ ਦੀ ਪਤਾ ਨਹੀਂ ਜਿੱਜਦਾ ਹੀ ਕਰੀ ਜਾਂਦੇ ਸੀ ਟਰਮੀਨਲ 1 ਤੇ ਤੇ ਉਹਨਾਂ ਦੀ ਲੜਾਈ ਰੋਕਣ ਲਈ ਜੋ ਵੀ ਹੈਗਾ ਜਾਣੀ ਉੱਥੇ ਪੀਲ ਪੁਲਿਸ ਪਹੁੰਚੀ। ਕਹਿੰਦੇ 10-15 ਮਿੰਟ ਗੱਲਬਾਤ ਹੋਈ ਤੇ ਉਧਰੋਂ ਕਿਸੇ ਨੇ ਹਥਿਆਰ ਕੱਢ ਲਿਆ, ਫਾਇਰ ਆਰਮ, ਪਿਸਤੌਲ ਜਾਂ ਜੋ ਕੁਛ ਵੀ ਹੈ, ਫਾਇਰ ਆਰਮ ਤੁਸੀਂ ਸਮਝਦੇ ਹੋ, ਹੈ ਨਾ। ਤੇ ਫਿਰ ਪੁਲਿਸ ਨੂੰ ਗੋਲੀ ਚਲਾਉਣੀ ਪਈ ਜੀ। ਤੇ ਜਿਹੜਾ ਬੰਦਾ ਸੀ, ਤੁਹਾਨੂੰ ਪਤਾ ਫਿਰ ਜੇ ਬੰਦਾ ਪਹੁੰਚ ਗਿਆ ਰੱਬ ਜੀ ਦੇ ਦਰਬਾਰ ਅੱਗੇ। ਉਹ ਮੈਂ ਇਸ ਗੱਲ ਤੇ ਹੈਰਾਨ ਹਾਂ ਬਈ ਆਮ ਬੰਦੇ ਨੂੰ ਜੇ ਕੋਈ ਛੋਟੀ ਜਿਹੀ ਚੀਜ਼ ਚਾਹੀਦੀ ਆ ਨਾ, ਆਪਦੇ ਘਰ ਚੋਂ ਹੀ ਚਾਹੀਦੀ ਆ, ਉਹਨੂੰ 100 ਥਾਂ ਲੱਭਣੀ ਪੈਂਦੀ, ਕਿਤੇ ਇੱਥੇ ਨਾ ਟਕਾਤੀ ਹੋਵੇ, ਕਿਤੇ ਆਹ ਨਾ ਹੋਵੇ, ਕਿਤੇ ਇੱਧਰ ਅਲਮਾਰੀ 'ਚ ਨਾ ਪਈ ਹੋਵੇ, ਕਿਤੇ ਗਰਾਜ 'ਚ ਨਾ ਰੱਖੀ ਹੋਵੇ। ਜੇ ਵੈਸੇ ਹੀ ਕੋਈ ਘਰੇਲੂ ਚੀਜ਼ ਚਾਹੀਦੀ ਹੋਵੇ, ਕਈ ਵਾਰੀ ਬਹੁਤ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ, ਕੋਈ ਨਟ ਬੋਲਟ ਹੁੰਦੇ ਆ, ਕੋਈ ਬਿਜਲੀ ਦਾ ਸਮਾਨ ਹੁੰਦਾ, ਕੁਛ ਹੋਰ ਆ, ਚਲੋ ਇੱਕ ਤਾਂ ਟੈਕਨੀਸ਼ੀਅਨ ਨੂੰ ਕਾਲ ਕਰ ਲਓ, ਇੱਕ ਬੰਦਾ ਕਈ ਵਾਰੀ ਕਹਿੰਦਾ ਮੈਂ ਲੱਭ ਲਾਂ, ਬੰਦਾ ਕਦੇ ਹੋਮ ਡੀਪੂ ਦੇਖਦਾ, ਕਦੇ ਇੰਟਰਨੈਟ ਤੇ ਲੱਭਦਾ, ਕਦੇ ਐਮਾਜ਼ੋਨ ਤੇ ਲੱਭਦਾ, ਕਦੇ ਕਿਸ ਤੋਂ ਪੁੱਛਦਾ ਵੀ ਆਹ ਚੀਜ਼ ਚਾਹੀਦੀ, ਉਹਨੂੰ ਉਹ ਚੀਜ਼ ਹੀ ਲੱਭਣੀ ਔਖੀ ਹੋ ਜਾਂਦੀ ਹੈ, ਸਧਾਰਨ ਵਰਤੋਂ ਵਾਲੀ ਚੀਜ਼। ਇੱਥੇ ਮੈਂ ਹੈਰਾਨ ਹਾਂ, ਲੋਕ ਪਸਤੌਲ ਚੱਕੀ ਫਿਰਦੇ ਨੇ। ਇੱਥੇ ਕਿਸੇ ਬੰਦੇ ਨਾਲ ਗੱਲ ਕਰ ਲਓ, ਕਹਿੰਦੇ ਲਫੀਮ ਦਾ ਕੀ ਹੈ ਜੀ, ਫੀਮ ਤਾਂ ਐਂ ਮਿਲ ਜਾਂਦੀ ਹੈ। ਇੱਥੇ ਡਰੱਗਸ ਵਿਕੀ ਜਾਂਦੀਆਂ ਨੇ, ਹੈ ਨਾ। ਹੈਰਾਨ ਆ, ਬਹੁਤ ਹੈਰਾਨ ਆ ਜੀ, ਪਤਾ ਨਹੀਂ ਕਿਵੇਂ ਮਿਲਦੀਆਂ ਨੇ, ਕਿੱਥੋਂ ਮਿਲਦੀਆਂ ਨੇ। ਹੁਣ ਹੈਰਾਨੀ ਇਸ ਗੱਲ ਦੀ ਹੈ ਵੀ ਪਿਸਤੌਲ ਕਿਵੇਂ ਆਉਂਦੇ ਨੇ, ਉੱਥੇ ਪੁਲਿਸ ਕੀ ਕਰਦੀ ਆ, ਯੰਗ ਬੰਦੇ ਪਿਸਤੌਲ ਚੱਕੀ ਫਿਰਦੇ ਨੇ। ਦੇਸ਼ ਦੀ ਸਿਕਿਉਰਿਟੀ ਹੈ ਜਿਹੜੀ, ਉਹਦਾ ਕੀ ਬਣ ਰਿਹਾ। ਬਹੁਤ ਵਾਰੀ ਇਹ ਮੁੱਦਾ ਆਪਾਂ ਡਿਸਕਸ ਕੀਤਾ, ਪਤਾ ਨਹੀਂ ਕੌਣ ਵਾਲੀ ਵਾਰਸ ਆ ਜੀ ਇਹਦਾ, ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਠੀਕ ਹੈ, ਜਦੋਂ ਕਿਤੇ ਜਾਣ ਲਈ ਖਤਰਾ ਹੋ ਜਾਂਦਾ ਬੰਦਾ ਤੇ ਉਹਨੂੰ ਹੋਰਾਂ ਨੂੰ ਨਾ ਮਾਰ ਦੇ, ਇਸ ਕਰਕੇ ਪੁਲਿਸ ਆਪਦੀ ਡਿਊਟੀ ਨਿਭਾਉਂਦੀ ਹੈ। ਪਰ ਪੁਲਿਸ ਨੂੰ ਪਹਿਲਾਂ ਵੀ ਡਿਊਟੀ ਨਿਭਾਉਣੀ ਚਾਹੀਦੀ ਹੈ ਵੀ ਇਹ ਕਿੱਥੋਂ ਆ ਰਹੇ ਨੇ ਹਥਿਆਰ। ਬੜੇ ਆਰਾਮ ਨਾਲ ਹੀ ਲੱਭ ਜਾਂਦੇ ਨੇ, ਬਹੁਤ ਆਰਾਮ ਨਾਲ ਦੱਸਦੇ ਨੇ। ਆ ਦੇਖ ਲਓ, ਹੁਣ ਤੁਹਾਡੇ ਸਾਹਮਣੇ ਹੀ ਆ। ਆਮ ਸ਼ਹਿਰੀ ਜਿਹੜਾ ਉਹ ਡਰਿਆ ਹੋਇਆ ਮਹਿਸੂਸ ਕਰਦਾ ਜੀ, ਪਤਾ ਨਹੀਂ। ਕਈ ਵਾਰੀ ਤਾਂ ਕਈ ਵੀਡੀਓ ਚ ਦੇਖੀਦਾ ਵੀ ਆਮ ਹੀ ਵੈਸੇ ਜਾਂਦੇ ਜਾਂਦੇ ਕਿਸੇ ਨੂੰ ਕੋਈ ਚੇਤਾ ਹੀ ਨਹੀਂ ਹੁੰਦਾ ਗਾ, ਤੇ ਕਿਸੇ ਨਾਲ ਜਿੱਜਦਾ ਹੀ ਹੋ ਗਈ ਤੇ ਉਹਨੇ ਹਥਿਆਰ ਜਿਹਾ ਕੱਢਿਆ ਤੇ ਬੰਦੇ ਨੂੰ ਠਾ ਠਾ ਕਰਕੇ ਗੋਲੀ ਮਾਰਤੀ। ਇਹ ਨਹੀਂ ਵਾਪਰਨਾ ਚਾਹੀਦਾ ਜੀ, ਪਰ ਵਾਪਰ ਰਿਹਾ ਜੀ ਸਾਡੀਆਂ ਅੱਖਾਂ ਅੱਗੇ। ਮਾੜੀ ਗੱਲ ਆ ਦੋਸਤੋ, ਬਹੁਤ ਮਾੜੀ ਗੱਲ ਆ। ਸੇਫ ਸਿਟੀ ਹੋਣਾ ਚਾਹੀਦਾ। ਕਈ ਵਾਰੀ ਆਪਾਂ ਵੈਸੇ ਵੀ ਗੱਲਾਂ ਕਰਦੇ ਹਾਂ, ਚਲੋ ਹਥਿਆਰ ਵਾਲੇ ਤਾਂ ਬਹੁਤ ਸੀਰੀਅਸ ਮਸਲੇ ਹੁੰਦੇ ਨੇ, ਪਰ ਹਥਿਆਰਾਂ ਨਾਲੋਂ ਵੀ ਸੀਰੀਅਸ ਹੁੰਦੇ ਨੇ ਮਸਲੇ ਵੀ। ਤੁਹਾਡੇ ਬੱਚੇ ਡਰਾਈਵੇ ਦੇ ਉੱਤੇ ਖੇਡ ਰਹੇ ਨੇ, ਦੂਰੋਂ ਕੋਈ ਕਾਰ ਵਾਲਾ ਆਉਂਦਾ ਤੇ ਬੱਚਿਆਂ ਨੂੰ ਮਿੱਧ ਕੇ ਚੱਲਿਆ ਜਾਂਦਾ। ਹੋਈਆਂ ਨਾ ਘਟਨਾਵਾਂ ਇਹੋ ਜਿਹੀਆਂ। ਮੈਂ ਕੱਲ ਕਿਤੇ ਵੈਸੇ ਹੀ ਕਿਤੇ ਅਸੀਂ ਦੋ ਤਿੰਨ ਜਾਣੇ ਨਾ ਤੁਰ ਕੇ ਜਾ ਰਹੇ ਸੀ, ਤੁਸੀਂ ਹੈਰਾਨ ਹੋਵੋਗੇ ਦੋਸਤੋ, ਬ੍ਰੈਂਪਟਨ ਦੀ ਗੱਲ ਹੀ ਆ। ਮੈਂ ਕੋਈ ਬ੍ਰੈਂਪਟਨ ਤੇ ਕੋਈ ਸਪੈਸ਼ਲੀ ਤਵਾ ਨਹੀਂ ਲਾ ਰਿਹਾ, ਮੈਂ ਵੈਸੇ ਦੱਸ ਰਿਹਾ। ਤੇ ਉਹ ਬੰਦੇ ਨੇ ਕੀ ਕੀਤਾ ਹੋਇਆ ਜੀ, ਉਹਨੇ ਆਪਦੇ ਘਰ ਦੇ, ਇੱਕ ਤਾਂ ਹੁੰਦਾ ਨਾ ਤੁਸੀਂ ਜਿੱਥੇ ਦੋ ਘਰਾਂ ਦੇ ਵਿਚਕਾਰ ਜਿਹੜੀ ਸੜਕ ਤੇ ਜਗ੍ਹਾ ਹੁੰਦੀ ਹੈ ਤੇ ਤੁਸੀਂ ਉੱਥੇ ਕਾਰ ਪਾਰਕ ਕਰਦੇ ਹੋ, ਪਾਰਕ ਕਰਨ ਨੂੰ ਥਾਂ ਹੁੰਦੀ ਹੈ। ਉਹਨੇ ਇੱਕ ਪਾਸੇ ਤਾਂ ਆਪਣੀ ਵੱਡੀ ਗੱਡੀ ਪਾਰਕ ਕੀਤੀ ਹੋਈ ਆਪਣੇ ਡਰਾਈਵੇ ਦੇ ਵਿੱਚ, ਤੇ ਡਰਾਈਵੇ ਉਹਦਾ ਬਹੁਤ ਖੁੱਲਾ ਸੀ ਤੇ ਲੰਮਾ ਡਰਾਈਵੇ ਸੀ, ਮੇਰਾ ਖਿਆਲ 5-6 ਕਾਰਾਂ ਪਾਰਕ ਹੋ ਜਾਂਦੀਆਂ ਹੋਣਗੀਆਂ, ਤੇ ਨਾਲ ਹੀ ਉਹਦੇ ਸਾਈਡ ਤੇ ਆਏ ਲੰਮੇ ਲੋਡ, ਜਾਣੀ ਲੈਂਥ ਵਾਈਜ਼ ਡੈਪਥ ਵਾਈਜ਼ ਕਹਿ ਦੋ। ਉਹਨੇ ਕਾਰ ਦੇ ਪਿਛਲੇ ਪਾਸੇ ਇੱਕ ਪੁਰਾਣੀ, ਮਤਲਬ ਤੁਸੀਂ ਕਹਿ ਲਓ ਵੀ ਟੋ ਟਰੱਕ ਜਿਹਾ ਸੀਗਾ, ਉਹ ਪਾਰਕ ਕੀਤਾ ਤੇ ਬਿਲਕੁਲ ਸਾਹਮਣੇ ਉਹਨੇ ਆਪਣੀ ਗੱਡੀ ਵੱਡੀ ਲਾ ਕੇ ਡਰਾਈਵੇ ਕਲੋਜ਼ ਕੀਤਾ ਹੋਇਆ ਸੀ ਤੇ ਨਾਲ ਉਹਦੇ ਦੋ ਛੋਟੇ ਬੱਚੇ ਖੇਡ ਰਹੇ ਸੀ, ਇੱਕ ਲੜਕੀ ਸੀ ਕੋਈ 10 ਸਾਲ ਦੀ ਤੇ ਬੇਟਾ ਸੀ 8 ਸਾਲ ਦਾ। ਅਸੀਂ ਰੁਕ ਕੇ ਪੈਸੇ ਹੀ, ਹਨਾ, ਅਸੀਂ ਉਹਦੇ ਨਾਲ ਗੱਲਾਂ ਕਰਨ ਲੱਗ ਗਏ। ਕਹਿੰਦਾ ਇਟਸ ਟੂ ਮੱਚ, ਕਹਿੰਦਾ ਵੀ ਆਰ ਵਰੀਡ। ਮੈਂ ਕਿਹਾ ਕੀ ਗੱਲ ਹੋ ਗਈ ਇੱਥੇ? ਕਹਿੰਦਾ ਗੱਲ ਤਾਂ ਕੁਝ ਵੀ ਨਹੀਂ ਹੋਈ। ਕਹਿੰਦਾ ਵੀ ਮੈਂ ਨਹੀਂ ਚਾਹੁੰਦਾ, ਕਹਿੰਦਾ ਜਿਹੜੀ ਘਟਨਾ ਕਹਿੰਦਾ ਕੋਈ ਵਾਪਰਨੀ ਆ, ਕਹਿੰਦਾ ਮੈਂ ਪਹਿਲਾਂ ਹੀ ਕਹਿੰਦਾ ਡਰਾਈਵੇ ਆਪਦਾ ਕਲੋਜ਼ ਕਰਕੇ ਰੱਖਦਾ। ਇੱਥੇ ਮੈਂ ਭਾਵੇਂ ਹੱਸ ਰਿਹਾ ਪਰ ਮੈਂ ਬੜਾ ਸੀਰੀਅਸ ਸੀ ਦੋਸਤੋ, ਮੇਰੇ ਦੋਸਤ ਵੀ ਜਿਹੜੇ ਨਾਲ ਸੀ ਬੜੇ ਸੀਰੀਅਸ ਸੀ। ਮਤਲਬ ਜਿਹੜੇ ਹੁਣ ਬੱਚੇ ਖੇਲਣ ਕਿੱਥੇ, ਜਾਂ ਤਾਂ ਪਾਰਕ ਚ ਖੇਲ ਸਕਦੇ ਆ, ਤੇ ਉਹ ਚਲੋ ਕਈ ਵਾਰੀ ਟਾਈਮ ਇਹੋ ਜਿਹਾ ਹੁੰਦਾ ਬੱਚੇ ਡਰਾਈਵੇ ਚ, ਲੰਮਾ ਡਰਾਈਵੇ ਸੀਗਾ, ਸੋਹਣਾ ਘਰ ਸੀਗਾ, ਤੇ ਉਹ ਕਹਿੰਦਾ ਜੀ ਬਸ ਇਹੀ ਤਰੀਕਾ। ਹਾਲਾਂਕਿ ਕਹਿੰਦਾ ਉਹਨਾਂ ਦੀ ਕੋਰਟ ਆ ਬੜੀ ਸੇਫ ਕੋਰਟ, ਤੁਹਾਨੂੰ ਪਤਾ ਕੋਰਟ ਲੋਕੇਸ਼ਨ ਸੇਫ ਹੁੰਦੀ ਹੈ, ਕੈਂਟ ਤੋਂ ਬੰਦ ਹੁੰਦੀ ਹੈ, ਫਿਰ ਵੀ ਕਹਿੰਦਾ ਜੀ ਇੱਥੇ ਤੇਜ਼ ਕਾਰਾਂ ਵਾਲੇ ਆਉਂਦੇ ਨੇ ਚਲਾਉਂਦੇ ਨੇ, ਕਈ ਵਾਰੀ ਮਿਡਲ ਏਜਡ ਬੰਦੇ ਆ ਜਿਹੜੇ ਉਹ ਸੜਕ ਤੇ ਸੈਰ ਕਰ ਰਹੇ ਹੁੰਦੇ ਆ, ਉਹਨਾਂ ਨਾਲ ਗੱਲ ਚੱਲਦੀ ਹੈ, ਉਹ ਸੇਫ ਮਹਿਸੂਸ ਨਹੀਂ ਕਰਦੇ। ਜਦੋਂ ਕੋਵਿਡ ਆਇਆ ਸੀ, ਕੋਵਿਡ ਦੇ ਦੌਰਾਨ ਬਹੁਤ ਲੋਕ ਗਰਮੀਆਂ ਦੇ ਵਿੱਚ ਬਾਈਕਿੰਗ ਕਰਦੇ ਹੁੰਦੇ ਸੀ, ਹਾਲਾਂਕਿ ਸੈਟਰਡੇ ਨੂੰ ਤਾਂ ਸੈਟਰਡੇ ਸੰਡੇ ਚਲੋ ਛੁੱਟੀਆਂ ਦਾ ਦਿਨ, ਕਾਫੀ ਲੋਕ ਬਾਈਕਿੰਗ ਕਰਦੇ, ਸਾਈਕਲ ਚਲਾਉਂਦੇ ਆ, ਹਨਾ, ਤੇ ਉਹ ਵੀ ਡਰਨ ਲੱਗ ਗਏ ਹੁਣ ਲੋਕ, ਕਹਿੰਦੇ ਜੀ ਕਾਰਾਂ ਇੰਨੀ ਤੇਜ਼ ਆਉਂਦੀਆਂ ਨੇ। ਦੇਖੋ ਕ੍ਰਾਈਮ ਇੱਕ ਅਲੱਗ ਚੀਜ਼ ਆ, ਇੱਕ ਕਾਮਨ ਸੈਂਸ ਆ ਜਿਹੜੀ, ਜਾਂ ਐਟੀਕੇਟਸ ਕਹਿ ਲਈਏ, ਮੈਨਰਸ ਕਹਿ ਲਈਏ। ਫਿਰ ਉਹ ਕਾਰ ਵੀ ਚਲਾ ਕੇ ਜੇ ਸਾਈਕਲ ਵਾਲਾ ਜਾਂਦਾ ਹੋਵੇ ਤਾਂ ਉਹਨੂੰ ਹੌਰਨ ਮਾਰ ਕੇ ਜਾਂਦੇ ਨੇ, ਜਾਣੀ ਗਾਲ ਕੱਢ ਕੇ ਜਾਂਦੇ ਨੇ, ਦੱਸੋ ਬੰਦੇ ਨੂੰ ਫਿਰ ਕਈ ਵਾਰੀ ਗੁੱਸਾ ਆ ਜਾਂਦਾ, ਕੀ ਕਰੇ, ਹੈਨਾ। ਅਤੇ ਫਿਰ ਗਾਂਹ ਜਾ ਕੇ ਕਾਰ ਰੋਕ ਲੈਂਦੇ, ਹੈਨਾ। ਮਤਲਬ ਇਹੋ ਜਿਹਾ ਮਾਹੌਲ, ਇੱਕ ਵਿਸ਼ੇਸ਼ ਤਰ੍ਹਾਂ ਦਾ ਮਾਹੌਲ ਆ ਜਿਹੜਾ ਇੱਥੇ ਬਣਿਆ ਪਿਆ। ਅੱਛਾ, ਇਹ ਇੰਨਾ ਵੀ ਸੀਰੀਅਸ ਨਹੀਂ, ਮੈਂ ਆਈ ਨਹੀਂ ਕਹਿ ਰਿਹਾ, ਪਰ ਇਹ ਆ ਵੀ ਮਾਹੌਲ ਖਰਾਬ ਜ਼ਰੂਰ ਹੈਗਾ, ਕਿਸੇ ਹੋਰ ਐਸਪੈਕਟ ਤੋਂ ਸੀਰੀਅਸ ਵੀ ਹੈਗਾ। ਪਰ ਇਹ ਜਿਹੜੇ ਕਰਦੇ ਨੇ ਇਹ ਆ ਵੀ ਫਿਕਰ ਤਾਂ ਲੋਕ ਕਰਦੇ ਨੇ ਪਰ ਇਹ ਬਹੁਤੀ ਵੱਡੀ ਗਿਣਤੀ ਚ ਹੈ ਨਹੀਂ ਮੇਰਾ ਖਿਆਲ ਥੋੜਾ ਜਿਹਾ ਬੰਦੇ ਨੂੰ ਆਪ ਵੀ ਸਮਝਣਾ ਚਾਹੀਦਾ ਸਿੱਖਿਆ ਉਹੀ ਗੱਲ ਵੀ ਕੁਛ ਗੱਲਾਂ ਹੁੰਦੀਆਂ ਤੁਹਾਨੂੰ ਸਮਾਜ ਨੇ ਨਹੀਂ ਸਿਖਾਉਣੀਆਂ ਹੁੰਦੀਆਂ ਕੁਛ ਗੱਲਾਂ ਆਪਾਂ ਆਪਣੇ ਆਪ ਸਿੱਖਣੀਆਂ ਹੁੰਦੀਆਂ ਨੇ ਹਨਾ ਹੁਣ ਜਿਹੜਾ ਬੰਦਾ ਆਪਣੇ ਆਪ ਨਹੀਂ ਸਿੱਖਿਆ ਉਹ ਸਮਾਜ ਦੇ ਵਿੱਚ ਜਦੋਂ ਵਿਚਰਦਾ ਉਹ ਪ੍ਰੋਬਲਮ ਕ੍ਰੀਏਟ ਕਰਦਾ ਪੋਲੀਟੀਕਲ ਪਾਰਟੀਆਂ ਨੂੰ ਦੋਸ਼ ਦੇਣਾ ਬਣਦਾ ਚਲੋ ਪਰ ਜਿਹੜਾ ਹੁਣ ਆਪ ਹੀ ਬੰਦਾ ਬੇਅਕਲਾ ਕਹਿ ਲਓ ਮੈਂ ਸੋਰੀ ਫਾਰ ਮਾਈ ਵਰਡਸ ਹਨਾ ਜਿਹਨੇ ਸਿੱਖਿਆ ਹੀ ਕੁਛ ਨਹੀਂ ਹਨਾ ਜਿਹੜਾ ਸਿੱਖਣਾ ਹੀ ਨਹੀਂ ਚਾਹੁੰਦਾ ਜਿਹੜਾ ਕਹਿੰਦਾ ਆਪਾਂ ਤਾਂ ਕਾਰ ਆਹੀ ਚਲਾਉਣੀ ਹੈ ਮੇਰੀ ਕਾਰ ਆ ਮੈਂ ਰੇਸ ਦੇ ਉੱਤੇ ਪੈਦਲ ਕੋਈ ਗੱਲ ਨਹੀਂ ਜਦੋਂ ਪੁਲਿਸ ਫਾਲੂ ਟਿਕਟ ਦੇ ਦੇਵੇ ਉਹਨੂੰ ਕੀ ਸਮਝਾ ਲਓਗੇ ਤੁਸੀਂ ਉਹਨੂੰ ਨਾ ਕੰਜ਼ਰਵੇਟਿਵ ਸਮਝਾ ਸਕਦੇ ਨਾ ਲਿਬਰਲ ਸਮਝਾ ਸਕਦੇ ਨਾ ਐਨਡੀਪੀ ਸਮਝਾ ਸਕਦੀ ਹੈ ਨਾ ਉਹ ਗੁਰਦੁਆਰੇ ਜਾ ਕੇ ਮੱਥਾ ਟੇਕ ਕੇ ਸਮਝ ਸਕਦਾ ਨਾ ਹੀ ਮੰਦਰ ਚ ਜਾ ਕੇ ਸਮਝ ਸਕਦਾ ਨਾ ਹੀ ਉਹ ਸੰਤਾਂ ਦੀ ਸੰਗਤ ਕਰਕੇ ਸਮਝ ਸਕਦਾ ਉਹਨੇ ਨਹੀਂ ਸਮਝਣਾ ਉਹਨੂੰ ਕੀ ਕਰੋਗੇ ਹਨਾ ਇਹ ਜੇ ਜਿਹੜੇ ਬੰਦੇ ਹੁੰਦੇ ਨੇ ਨਾ ਇਹ ਬੜੇ ਹੋਰ ਕਿਸਮ ਦੇ ਹੁੰਦੇ ਨੇ ਇਹਨਾਂ ਬੰਦਿਆਂ ਦੀ ਬਹੁ ਗਿਣਤੀ ਨਾ ਵੱਧ ਰਹੀ ਆ ਹੌਲੀ ਬਹੁ ਗਿਣਤੀ ਨਹੀਂ ਸੋਰੀ ਇਹਨਾਂ ਬੰਦਿਆਂ ਦੀ ਗਿਣਤੀ ਆ ਜਿਹੜੀ ਵੱਧ ਰਹੀ ਆ ਸਾਡੇ ਸਮਾਜ ਦੇ ਵਿੱਚ ਜਿਨ੍ਹਾਂ ਨੇ ਕੋਈ ਮਤਲਬ ਜਿਹੜੇ ਨਿਯਮ ਆਲਰੇਡੀ ਬਣੇ ਹੋਏ ਨੇ ਉਹਨਾਂ ਨਿਯਮਾਂ ਨੂੰ ਮੰਨਣਾ ਨਹੀਂ ਇਹ ਪੰਜਾਬ ਚ ਵੀ ਹੈਗੇ ਵੱਡੀ ਗਿਣਤੀ ਦੇ ਵਿੱਚ ਇੱਥੇ ਵੀ ਹੈਗੇ ਨੇ ਮੈਂ ਹਰ ਗੱਲ ਨੂੰ ਟਿੱਚ ਸਮਝਣਾ ਮਾਫ ਕਰਨਾ ਸਾਡੇ ਚ ਹੈਗੇ ਨੇ ਵੱਡੀ ਗਿਣਤੀ ਦੇ ਵਿੱਚ ਇਹ ਫਿਰ ਮਾਣ ਮਹਿਸੂਸ ਕਰਦੇ ਨੇ ਉਹ ਇਹਨਾਂ ਦਾ ਹਾਲ ਉਸ ਤਰ੍ਹਾਂ ਦਾ ਵੀ ਕੋਈ ਬੰਦਾ ਟ੍ਰੈਫਿਕ ਦੇ ਵਿੱਚ ਉਹ ਰੈੱਡ ਲਾਈਟ ਆ ਜਿਹੜੀ ਕ੍ਰੋਸ ਕਰ ਗਿਆ ਤੇ ਉਹਨੂੰ ਕੋਈ ਬੰਦਾ ਕਹਿੰਦਾ ਤੈਨੂੰ ਪਤਾ ਤੂੰ ਰੈੱਡ ਲਾਈਟ ਕ੍ਰੋਸ ਕਰ ਗਿਆ ਕਹਿੰਦਾ ਅੱਛਾ ਕਹਿੰਦਾ ਕਿਉਂ ਕਹਿੰਦਾ ਪੁਲਿਸ ਵਾਲਾ ਖੜਾ ਸੀ ਅੱਛਾ ਮੇਰੇ ਕਹਿਣ ਦਾ ਮਤਲਬ ਵੀ ਜੇ ਪੁਲਿਸ ਵਾਲਾ ਖੜਾ ਸੀ ਤਾਂ ਫਿਰ ਤਾਂ ਰੈੱਡ ਲਾਈਟ ਤੇ ਉਹਨੇ ਰੁਕ ਜਾਣਾ ਸੀ ਤੇ ਨਹੀਂ ਉਹਨੇ ਆਪਦੇ ਪਿਓ ਦੀ ਸੜਕ ਸਮਝੀ ਹੋਈ ਆ ਵੀ ਰੈੱਡ ਲਾਈਟ ਤੇ ਨਹੀਂ ਰੁਕਣਾ ਆਪਾਂ ਅਨੇਕਾਂ ਐਕਸੀਡੈਂਟ ਹੁੰਦੇ ਨੇ ਜੀ ਅਨੇਕਾਂ ਉਹ ਬੰਦੇ ਦੀ ਜ਼ਿੰਦਗੀ ਤੇ ਐਕਸੀਡੈਂਟ ਆ ਜਿਹੜੇ ਅਸਰ ਪਾਉਂਦੇ ਨੇ ਤੇ ਇੰਸ਼ੋਰੈਂਸ ਵਾਲੇ ਆ ਜਿਹੜੇ ਇੱਕ ਬੰਦੇ ਦੀ ਜ਼ਿੰਦਗੀ ਕਿਵੇਂ ਪ੍ਰਭਾਵਿਤ ਹੁੰਦੀ ਆ ਇੰਸ਼ੋਰੈਂਸ ਵਾਲਿਆਂ ਮਗਰੋਂ ਇੰਨਾ ਕੁ ਤੰਗ ਕਰਦੇ ਆ ਬੰਦੇ ਨੂੰ ਗੱਲ ਹੀ ਛੱਡ ਦਿਓ ਚਲੋ ਮੇਰਾ ਅੱਜ ਦਾ ਵਿਸ਼ਾ ਨਹੀਂ ਇਹ ਮੇਰੇ ਆਪਦੇ ਤਿੰਨ ਐਕਸੀਡੈਂਟ ਹੋਏ ਤੇ ਤਿੰਨਾਂ ਦੇ ਵਿੱਚੋਂ ਦੋਸਤੋ ਮੈਂ ਤੁਹਾਨੂੰ ਓਨੈਸਟਲੀ ਦੱਸਦਾ ਮੇਰੀ ਗਲਤੀ ਕੋਈ ਨਹੀਂ ਸੀ ਪਰ ਭੁਗਤੇ ਨੇ ਜੀ ਕੀ ਕਰੀਏ ਹੈਨਾ ਤੇ ਉਹ ਹੌਲੀ 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 ਦੋ ਚਾਰ ਸਾਲਾਂ ਬਾਅਦ ਕਈ ਵਾਰੀ ਬਾਡੀ ਦੇ ਵਿੱਚ ਇਹੋ ਜਿਹੇ ਨੁਕਸ ਪੈਂਦੇ ਨੇ ਜਿਹੜੇ ਤੁਹਾਨੂੰ ਹੌਲੀ 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 ਬਾਅਦ ਚ ਪਤਾ ਲੱਗਦੇ ਨੇ ਤੇ ਇੰਸ਼ੋਰੈਂਸ ਵਾਲਿਆਂ ਦਾ ਤਾਂ ਤੁਹਾਨੂੰ ਪਤਾ ਹੀ ਹੈਨਾ ਇੰਸ਼ੋਰੈਂਸ ਵਾਲੇ ਕਹਿੰਦੇ ਜੇ ਤੁਸੀਂ ਕੰਮ ਛੱਡ ਦਿੰਦੇ ਹੋ ਤੁਹਾਨੂੰ $400 ਵੀਕ ਦਾ ਮਿਲੂਗਾ ਮੈਂ ਕਿਹਾ $400 ਦਾ ਟਿਮ ਹੋਰਟਨ ਦੀ ਚਾਹ ਵੀ ਨਹੀਂ ਆਉਂਦੀ ਕਿ ਜਿਹੜੇ ਬੰਦੇ ਨੇ ਰੋਜ਼ ਬਾਹਰ ਬੈਠਣਾ ਉੱਠਣਾ ਕਲਾਇੰਟਸ ਨੂੰ ਮਿਲਣਾ ਹਨਾ ਇਸ ਕਰਕੇ ਆਪਾਂ ਕੰਮ ਨਹੀਂ ਛੱਡਣਾ ਕਹਿੰਦੇ ਕੰਮ ਨਹੀਂ ਛੱਡਿਆ ਜੀ ਤੁਸੀਂ ਨਾ ਇਲਾਜ ਕਰਾਉਂਦੇ ਆ ਮਗਰੋਂ ਉਹ ਬਸ ਇੱਕ ਵਾਰੀ ਪਤਾ ਨਹੀਂ ਮੇਰਾ ਖਿਆਲ ਫਿਜ਼ੀਓਥੈਰੇਪੀ ਜੀ ਕਰਾਉਂਦੇ ਆ 2-4 ਹਜ਼ਾਰ ਦੀ 2 ਹਜ਼ਾਰ ਦੀ ਪਤਾ ਨਹੀਂ ਉਦੋਂ ਬਾਅਦ ਜਵਾਬ ਦੇ ਦਿੰਦੇ ਆ ਹਨਾ ਚਲੋ ਬੰਦਾ ਤੰਦਰੁਸਤ ਰਹੇ ਜੀ ਵੈਸੇ ਤਾਂ ਮੈਂ ਤਾਂ ਵੈਸੇ ਗੱਲ ਕਰਦੇ ਆ ਪਰ ਇਹ ਆ ਵੀ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੇ ਐਕਸੀਡੈਂਟ ਹੋਏ ਨੇ ਤੇ ਉਲਟਾ ਉਹ ਸੋਚਦੇ ਨੇ ਵੀ ਸਾਨੂੰ ਇਹ ਇੰਸ਼ੋਰੈਂਸ ਵਾਲੇ ਚੱਕਰ ਚ ਕਿਉਂ ਪੈਣਾ ਆਪਦਾ ਕੰਮ ਕਰੀਏ ਮੈਂ ਤੁਹਾਨੂੰ ਉਦਾਹਰਣ ਨਹੀਂ ਦੇਣੀ ਸੀ ਬਸ ਛੋਟੀ ਜੀ ਮੈਂ ਵੱਡੀ ਗੱਲ ਨਹੀਂ ਹੈਗੀ ਕੋਈ 7-8 ਸਾਲ ਪਹਿਲਾਂ ਦੀ ਗੱਲ ਆ ਸ਼ੋਪਰਸ ਵਰਲਡ ਦੇ ਕੋਲੇ ਮੈਨੂੰ ਸਟੋਪ ਸਾਈਨ ਹੈ ਨਹੀਂ ਸੀ ਤੇ ਉਹਨਾਂ ਨੂੰ ਸਟੋਪ ਸਾਈਨ ਸੀ ਉਹ ਸਟੋਪ ਸਾਈਨ ਤੇ ਰੁਕੇ ਨਹੀਂ ਤੇ ਉਹਨਾਂ ਨੇ ਮੇਰੀ ਗੱਡੀ ਦੇ ਵਿੱਚ ਗੱਡੀ ਮਾਰੀ ਤੇ ਮੇਰੀ ਬਾਡੀ ਰਾਈਟ ਆਏ ਟਵਿਸਟ ਹੋ ਗਈ ਸੀ ਪੂਰੀ ਗੱਡੀ ਰਾਈਟ ਆਫ ਹੋ ਗਈ ਮਰਸਡੀਜ਼ ਦੀ ਗੱਡੀ ਸੀ ਮੇਰਾ ਬਚਾਅ ਹੋ ਗਿਆ ਮੈਂ ਤਾਂ ਬੜਾ ਵਧੀਆ ਤੁਰਦਾ ਫਿਰਦਾ ਪਰ ਉਹ ਮਤਲਬ ਇਹ ਗੱਲ ਨਹੀਂ ਹੈਗੀ ਪਰ ਉਹ ਬੰਦੇ ਪਿਓ ਦੇ ਪੁੱਤ ਐਸੇ ਸੀ ਪੁਲਿਸ ਨੂੰ ਕਹਿੰਦੇ ਇਹਨੂੰ ਸਟੋਪ ਸਾਈਨ ਸੀ ਜਿਹੜੀ ਤੁਸੀਂ ਕਹੋ ਦਿਨ ਨੂੰ ਰਾਤ ਕਹੀ ਜਾਓ ਮੈਂ ਝੂਠ ਤੂਫਾਨ ਇੰਨਾ ਚੱਲਦਾ ਮਤਲਬ ਉਹ ਪੁਲਿਸ ਵਾਲਿਆਂ ਨੂੰ ਹੁਣ ਪਤਾ ਹੁੰਦਾ ਵੀ ਕਿਹਦੀ ਗਲਤੀ ਹੈ ਕਿਹਦੀ ਨਹੀਂ ਤੇ ਬਸ ਜਿਹੜਾ ਜੀ ਜੀ ਜੋ ਤਨ ਲਾਗੇ ਸੋ ਤਨ ਜਾਣੇ ਜਿਹੜਾ ਕਿਸੇ ਪ੍ਰੋਬਲਮ ਚ ਪੈਂਦਾ ਤੇ ਨਿਕਲਦਾ ਉਹਨੂੰ ਪਤਾ ਹੁੰਦਾ ਆਪਾਂ ਚਲੋ ਹੁਣ ਰੇਡੀਓ ਸ਼ੋਅ ਕਰ ਰਹੇ ਹਾਂ ਬਹੁਤੀ ਕਹਾਣੀ ਤਾਂ ਮੈਂ ਪਾਉਣੀ ਨਹੀਂ ਪਰ ਇਹ ਆ ਵੀ ਇੱਥੇ ਹਜ਼ਾਰਾਂ ਲੋਕਾਂ ਨਾਲ ਇਹੋ ਜਿਹਾ ਕੁਛ ਹੁੰਦਾ ਕਿਸੇ ਦੀ ਜਾਨ ਚੱਲੀ ਜਾਂਦੀ ਆ ਕਿਸੇ ਦੇ ਬੱਚੇ ਆ ਜਿਹੜੇ ਉਹ ਸੜਕ ਦੇ ਖੇਡਦੇ ਕੋਈ ਕਸੂਰ ਨਹੀਂ ਉਹਨਾਂ ਨੂੰ ਕਾਰਾਂ ਮਿੱਧ ਜਾਂਦੀਆਂ ਨੇ ਕਿਸੇ ਦੀ ਲੱਤ ਟੁੱਟ ਜਾਂਦੀ ਕਿਸੇ ਦੀ ਬਾਂਹ ਟੁੱਟ ਜਾਂਦੀ ਇਹ ਅਵੋਇਡੇਬਲ ਆ ਸਾਰਾ ਕੁਛ ਇਸ ਕਰਕੇ ਮੈਂ ਕਹਿ ਰਿਹਾ ਅਵੋਇਡੇਬਲ ਆ ਇੱਕ ਹੁੰਦਾ ਅਨਅਵੋਇਡੇਬਲ ਐਕਸੀਡੈਂਟ ਹਨਾ ਆ ਵੀ ਅਵੋਇਡੇਬਲ ਆ ਬਈ ਪਿਸਤੌਲ ਚੱਕੀ ਫਿਰਦੇ ਨੇ ਕਿਵੇਂ ਆਉਂਦੇ ਨੇ ਸਾਡੇ ਦੇਸ਼ ਦੇ ਵਿੱਚ ਪਿਸਤੌਲ ਕਿਵੇਂ ਆਉਂਦੀਆਂ ਡਰੱਗਸ ਕਿੱਥੋਂ ਆਉਂਦੀਆਂ ਡਰੱਗਸ ਹਨਾ ਕਾਫੀ ਵੱਡਾ ਮਸਲਾ ਦੋਸਤੋ ਪੋਲੀਟੀਕਲ ਪਾਰਟੀਆਂ ਮੈਨੂੰ ਲੱਗਦਾ ਇਹਨੂੰ ਹੱਲ ਨਹੀਂ ਕਰ ਸਕਦੀਆਂ। ਠੀਕ ਆ, ਪੋਲੀਟੀਕਲ ਪਾਰਟੀਆਂ ਨੂੰ ਦੋਸ਼ ਦੇਣਾ ਬਣਦਾ, ਪੁਲਿਸ ਨੂੰ ਵੀ ਦੋਸ਼ ਦੇਣਾ ਬਣਦਾ ਵੀ ਕਿੱਥੋਂ ਆਉਂਦੇ ਨੇ, ਪਰ ਕੁਝ ਗੱਲਾਂ ਹੁੰਦੀਆਂ ਨੇ ਜਿਹੜੀਆਂ ਸਾਡੇ ਆਪਦੇ ਤੇ ਵੀ ਹੁੰਦੀਆਂ, ਵੀ ਅਸੀਂ ਕ੍ਰਾਈਮ ਵਾਲੇ ਪਾਸੇ ਤੁਰਨਾ, ਅਸੀਂ ਲਾਲੈਸਨੈਸ ਵੱਲ ਤੁਰਨਾ ਕਿ ਅਸੀਂ ਇੱਕ ਜ਼ਿੰਮੇਵਾਰ ਸ਼ਹਿਰੀ ਬਣਨਾ। ਮੇਰਾ ਖਿਆਲ ਜੇ ਜ਼ਿੰਮੇਵਾਰ ਸ਼ਹਿਰੀ ਆਪਾਂ ਬਣੀਏ ਨਾ ਤੇ ਸਮਾਜ ਦੇ ਬਹੁਤੇ ਤਾਂ ਨਹੀਂ 40-50% ਮਸਲੇ ਆ ਜਿਹੜੇ ਉਹ ਹੱਲ ਹੋ ਜਾਂਦੇ ਨੇ, ਐਡੀ ਗੱਲ ਨਹੀਂ ਹੈਗੀ। ਬਹੁਤ ਵਾਰ ਰੁਜ਼ਗਾਰ ਦੀ ਗੱਲ ਚੁਰਦੀ ਹੈ, ਰੁਜ਼ਗਾਰ ਸਾਰਿਆਂ ਨੂੰ ਮਿਲਣਾ ਚਾਹੀਦਾ, 8-10 ਘੰਟੇ ਕੰਮ ਮਿਲਣਾ ਚਾਹੀਦਾ, ਪਰ ਸਿਰਫ ਸਰਕਾਰ ਦੇ ਕੀਤੇ ਮੌਕਿਆਂ ਤੇ ਗੱਲ ਨਹੀਂ ਬਣਦੀ। ਵਧੀਆ ਸਮਾਜ ਉਹ ਹੁੰਦਾ ਜਿੱਥੇ ਜਿਹੜੇ ਅੰਟਰਪ੍ਰੀਨਰਸ ਹੁੰਦੇ ਨੇ, ਉੱਦਮੀ ਲੋਕ ਹੁੰਦੇ ਨੇ, ਜਿਹੜੇ ਉਹ ਨਵੇਂ ਮੌਕੇ ਪੈਦਾ ਕਰਦੇ ਨੇ। ਕੈਨੇਡੀਅਨ ਸੋਸਾਇਟੀ ਨੂੰ ਅੱਜ ਉਹਨਾਂ ਲੋਕਾਂ ਦੀ ਲੋੜ ਆ, ਡਿਸਿਪਲਿਨਡ ਬੰਦਿਆਂ ਦੀ ਲੋੜ ਆ, ਉਹਨਾਂ ਉੱਦਮੀਆਂ ਦੀ, ਉਹਨਾਂ ਬਿਜ਼ਨਸ ਮਤਲਬ ਪੈਦਾ ਕਰਨ ਵਾਲੇ ਲੋਕਾਂ ਦੀ ਲੋੜ ਆ, ਸਿਆਣੇ ਲੋਕਾਂ ਦੀ ਲੋੜ ਆ। ਪੋਲੀਟੀਕਲ ਲੋਕ ਵੀ ਜੇ ਸਾਡੇ ਸਿਆਣੇ ਹੋਣ ਨਾ ਤਾਂ ਚੰਗੀ ਗੱਲ ਆ। ਨਾਰਮਲੀ ਆਮ ਕਰਕੇ ਜਿਹੜੇ ਪੋਲੀਟੀਕਲ ਲੋਕ ਹੁੰਦੇ ਨਾ ਥਿੱਕ ਸਕਿਨ ਵਾਲੇ ਹੁੰਦੇ ਨੇ, ਢੀਠ ਹੁੰਦੇ ਨੇ, ਬਸ ਆਪਾਂ ਹਰ ਰੋਜ਼ ਗੱਲ ਕਰਦੇ ਹੀ ਆ। ਚੋਣਾਂ ਨੇੜੇ ਸਰਕਾਰ ਮੈਂ ਹੁੰਦੇ, ਚੋਣਾਂ ਨੇੜੇ ਉਹਨਾਂ ਦੇ ਕੰਨ ਨੇ ਜਿਹੜੇ ਖੁੱਲਦੇ ਨੇ, ਉਹ ਬਸ ਅੱਖਾਂ ਵੀ ਖੁੱਲਦੀਆਂ ਨੇ, ਜ਼ਬਾਨ ਉਹਨਾਂ ਦੀ ਇੰਨਾ ਕੀ ਗੱਲ ਕਰਦੀ ਹੁੰਦੀ ਵੀ ਸਾਨੂੰ ਵੋਟ ਪਾ ਦਿਓ, ਵੋਟ ਪਾ ਦਿਓ। ਚੋਣਾਂ ਬਾਅਦ ਬੰਦ, ਬਸ ਸਾਰਾ ਕੁਛ ਹੈ ਨਾ, ਇੱਕ ਇੱਕ ਕੰਮ ਹੁੰਦਾ ਨਾ ਵਿਗੜਿਆ, ਇਹ ਕੈਨੇਡਾ ਦਾ ਕੰਮ ਹੋਣਾ ਇਹ ਲੱਗਦਾ, ਪਤਾ ਨਹੀਂ, ਮੈਨੂੰ ਕਹਿਣਾ ਨਹੀਂ ਚਾਹੀਦਾ, ਵਿਗੜ ਕੇ ਤਿਗੜ ਚੁੱਕਿਆ ਹੈ ਨਾ, ਕਿਵੇਂ ਸੁਧਰੂਗਾ ਆਪਾਂ ਨੂੰ ਨਹੀਂ ਪਤਾ ਇਸ ਗੱਲ ਦਾ, ਹੈ ਨਾ। ਇਹ ਹੁਣ ਲੋਕਾਂ ਨੇ ਸੋਚਣਾ, ਪਰ ਇਹ ਹੈ ਵੀ ਜ਼ਿੰਮੇਵਾਰੀ ਸ਼ਹਿਰੀ ਤਾਂ ਭਾਵੇਂ ਕੰਮ ਵਿਗੜਿਆ ਹੋਵੇ ਜੀ, ਆਲੇ ਦੁਆਲੇ ਸਾਰਾ ਕੁਛ ਮਾਹੌਲ ਸਾਜ਼ਗਰ ਨਾ ਹੋਵੇ, ਫਿਰ ਵੀ ਚੰਗੇ ਤਰੀਕੇ ਨਾਲ, ਸੋਹਣੇ ਤਰੀਕੇ ਨਾਲ ਆਪਣੀ ਜ਼ਿੰਦਗੀ ਜਿਉਣਾ, ਆਪਣੀ ਗੱਡੀ ਦਾ ਜਿਹੜਾ ਸਟੀਅਰਿੰਗ ਆ ਉਹ ਆਪਣੇ ਕੰਟਰੋਲ ਦੇ ਵਿੱਚ ਰੱਖਣਾ, ਉਹ ਆਪਣੀ ਜ਼ਿੰਮੇਵਾਰੀ ਹੁੰਦੀ ਹੈ। ਬਹੁਤ ਗੱਲਾਂ ਸਮਾਜ ਜ਼ਿੰਮੇਵਾਰ ਹੁੰਦਾ ਬਹੁਤ, ਅਲਟੀਮੇਟਲੀ ਆਪਾਂ ਕਹਿੰਦੇ ਹੁੰਦੇ ਨੇ ਬੰਦਾ ਜਿਹੜਾ ਉਹ ਸੁਸਾਇਟੀ ਤੋਂ ਹੀ, ਸੁਸਾਇਟੀ ਦੀ ਪੈਦਾਇਸ਼ ਆ, ਪਰ ਇਸ ਦੇ ਬਾਵਜੂਦ ਵੀ ਹਰੇਕ ਬੰਦੇ ਦੇ ਦਿਮਾਗ ਲੱਗਿਆ, ਹੱਥ ਲੱਗੇ ਨੇ, ਹਰੇਕ ਬੰਦੇ ਦੀ ਆਪਣੀ ਜ਼ਿੰਦਗੀ ਆ, ਆਪਣੇ ਕਰਮ ਜਿਹਨੂੰ ਕਹਿੰਦੇ ਆ ਤੁਸੀਂ, ਆਪਣੇ ਕੰਮ ਨੇ, ਆਪਣੇ ਕੰਮਾਂ ਦਾ ਰਿਜ਼ਲਟ ਹਰੇਕ ਬੰਦੇ ਨੇ ਭੁਗਤਣਾ ਹੈ ਨਾ। ਮੈਂਟਲੀ ਤੇ ਫਿਜ਼ੀਕਲੀ ਹੈਲਦੀ ਰਹਿਣਾ, ਆਪਣੇ ਆਪ ਨੂੰ ਹੈਲਦੀ ਰੱਖਣਾ, ਇਹ ਇੱਕ ਤਰੀਕੇ ਨਾਲ ਹਥਿਆਰ ਚੱਕਣਾ, ਗਾਲਾਂ ਕੱਢਣੀਆਂ, ਗੱਡੀਆਂ ਤੇਜ਼ ਭਜਾਉਣੀਆਂ, ਕਿਸੇ ਨੂੰ ਤਕਲੀਫ਼ ਦੇਣੀ, ਦੇਖੋ ਕਿਸੇ ਨੂੰ ਤਕਲੀਫ਼ ਤੁਸੀਂ ਥੋੜੀ ਦਿਓ ਜਾਂ ਬਹੁਤੀ ਦਿਓ, ਇਹਦਾ ਮਤਲਬ ਤੁਸੀਂ ਨਾ ਬਿਮਾਰ ਹੋ ਖੁਦ, ਤੁਸੀਂ ਬਿਮਾਰ ਸਮਾਜ ਦੀ ਪੈਦਾਇਸ਼ ਹੋ, ਹੈ ਨਾ। ਜਿਹੜੇ ਬੰਦੇ ਇਸ ਤਰ੍ਹਾਂ ਕਰਦੇ ਨੇ, ਜਿਹੜੇ ਲਾਲੈਸਨੈਸ ਸਾਊ ਬੰਦੇ ਮਤਲਬ ਸਮਾਜ ਦੇ ਵਿੱਚ ਹੈਗੇ ਨੇ, ਉਹਨਾਂ ਨੂੰ ਆਪਣੀਆਂ ਕਾਰਵਾਈਆਂ ਕਰਕੇ ਤੰਗ ਪਰੇਸ਼ਾਨ ਕਰਦੇ ਆ, ਮਾੜੀ ਗੱਲ ਆ, ਪਰ ਸੱਚਾਈ ਆ ਜੀ ਇਹ। ਕਾਫੀ ਲੋਕ ਹੁਣ ਹੈਗੇ ਨੇ ਜਿਹੜੇ ਪਰਵਾਹ ਹੀ ਨਹੀਂ ਕਰਦੇ, ਜਿਹੜੇ ਕਹਿੰਦੇ ਆਪਾਂ ਆਪਣਾ ਰਾਂਝਾ ਰਾਜੀ ਰੱਖਣਾ, ਆਪਾਂ ਕਿਸ ਤੋਂ ਕੀ ਲੈਣਾ। ਸਮਾਜ ਦੇ ਵਿੱਚ ਨਾ ਬੰਦੇ ਨੂੰ ਆਪਣੇ ਤੋਂ ਗੱਲ ਕਿਤੇ ਨਾ ਕਿਤੇ ਸ਼ੁਰੂ ਕਰਨੀ ਪੈਂਦੀ ਹੈ। ਠੀਕ ਹੈ, ਕਈ ਵਾਰੀ ਸਮਾਜ ਦੇ ਵਿੱਚ ਵਕਤ ਆਉਂਦਾ ਇਹੋ ਜਿਹਾ ਬਈ ਰਿਸੋਰਸਿਸ ਦੀ ਘਾਟ ਹੋ ਜਾਂਦੀ ਹੈ, ਆ ਰਿਹਾ ਸ਼ਾਇਦ ਵਕਤ ਉਹ, ਪਰ ਫਿਰ ਵੀ ਜ਼ਿੰਦਗੀ ਤਾਂ ਜਿਉਣੀ ਹੁੰਦੀ ਆ ਨਾ, ਮਾੜੇ ਤੋਂ ਮਾੜੇ ਹਾਲਾਤਾਂ ਦੇ ਵਿੱਚ ਵੀ। ਇਸ ਕਰਕੇ ਦੋਸਤੋ ਚੜ੍ਹਦੀ ਕਲਾ ਦੇ ਵਿੱਚ ਰਹੋ। ਅੱਜ ਆਪਾਂ ਗੱਲਾਂ ਇੱਥੋਂ ਦੀਆਂ ਵੀ ਕਰਨੀਆਂ ਨੇ, ਪਰ ਪਰਸੋਂ ਜਿਹੜਾ ਕਸ਼ਮੀਰ ਦੇ ਵਿੱਚ ਅਟੈਕ ਹੋਇਆ, ਮਾੜੀ ਗੱਲ ਆ, ਬਹੁਤ ਮਾੜੀ ਗੱਲ ਆ, ਬੇਹੱਦ ਮਾੜੀ ਗੱਲ ਆ ਜੀ। ਨਿਰਦੋਸ਼ ਲੋਕ ਆ ਜਿਹੜੇ ਜਦੋਂ ਕਤਲ ਹੁੰਦੇ ਨੇ ਤੇ ਦਿਲ ਆ ਜਿਹੜਾ ਨਾ ਰੋਂਦਾ, ਪਰ ਮੈਨੂੰ ਨਾ ਇੱਕ ਇੰਡੀਆ ਦੇ ਨਾ ਸਾਊਥ ਇੰਡੀਆ ਦੇ ਇੱਕ ਆਗੂ ਹੋਏ ਨੇ, ਰੈਸ਼ਨਲਿਸਟ ਆਗੂ, ਮੈਂ ਤੁਹਾਨੂੰ ਉਹਨਾਂ ਦੀ ਕੋਟੇਸ਼ਨ ਸੁਣਾਉਣਾ। ਇਹ ਤਾਂ ਹੁਣ ਗੱਲਾਂ ਨੇ ਨਾ, ਆਹ ਚਲੋ ਜੀ ਉਹ ਜੀ ਹਿੰਦੂ ਮੁਸਲਮਾਨ ਸਿੱਖ ਫਲਾਨਾ ਢਿਮਕਾ, ਇਹ ਹੁਣ ਦੀਆਂ ਗੱਲਾਂ ਨੇ ਹਨਾ। ਕਿਤੇ ਮੁਸਲਮਾਨਾਂ ਦਾ ਕਤਲ ਹੋ ਜਾਂਦਾ ਗੁਜਰਾਤ ਦੇ ਵਿੱਚ, ਮੈਂ ਕੱਲ ਪਰਸੋਂ ਦੀ ਗੱਲ ਆ, 7 ਸਾਲ ਪਹਿਲਾਂ ਕਸ਼ਮੀਰ ਦੇ ਵਿੱਚ ਨਾ ਇੱਕ ਆਸਿਫਾ ਲੜਕੀ ਸੀ, ਉਹਦਾ ਛੋਟੀ ਬੱਚੀ ਸੀ, ਉਹਦਾ ਬਲਾਤਕਾਰ ਹੋਇਆ ਸੀ, ਤੇ ਉਹ ਫੇਸਬੁੱਕ ਦੇ ਉੱਤੇ ਤੁਸੀਂ ਭਾਵੇਂ ਨਾਂ ਵੀ ਦੇਖਦੇ ਹੋ, ਉਹ ਫੋਟੋਆਂ ਆ ਜਾਂਦੀਆਂ ਨਾ ਪੁਰਾਣੀਆਂ, ਤੇ ਉਹ ਅਸੀਂ ਇੱਥੇ ਮਤਲਬ ਰਿਜੈਂਟਮੈਂਟ ਸ਼ੋਅ ਕੀਤੀ ਸੀ ਬਹੁਤ ਲੋਕਾਂ ਨੇ ਇਕੱਠੇ ਹੋ ਕੇ, ਉਹ ਫੋਟੋਆਂ ਸਾਹਮਣੇ ਆ ਗਈਆਂ ਕਸ਼ਮੀਰ ਦੀਆਂ, ਬਈ ਉਸ ਦੇਸ਼ ਦੇ ਵਿੱਚ ਕਿੰਨਾ ਧੱਕਾ ਹੁੰਦਾ। ਉਸ ਦੇਸ਼ ਦੇ ਵਿੱਚ ਦੇਖੋ, ਆਪਾਂ ਇੱਥੇ ਸਾਰੇ ਸਾਂਝੇ ਸਮਾਜ ਦੀ ਗੱਲ ਕਰ ਰਹੇ ਹਾਂ, ਆਪਾਂ ਕੋਈ ਹਿੰਦੂ ਮੁਸਲਮਾਨ ਸਿੱਖ ਈਸਾਈ ਦੀ ਗੱਲ ਨਹੀਂ ਕੀਤੀ, ਪਰ ਉਸ ਦੇਸ਼ ਦੇ ਵਿੱਚ ਗੱਲ ਹੀ ਇੱਥੋਂ ਤੁਰਦੀ ਆ ਜੀ, ਮੈਂ ਸਿੱਖ ਤੂੰ ਹਿੰਦੂ, ਮੈਂ ਹਿੰਦੂ ਤੂੰ ਸਿੱਖ ਤੂੰ ਮੁਸਲਮਾਨ। ਉੱਥੇ ਗੁੰਡਾ ਅਨਸਰ ਜਿਹੜੇ ਰਿਲੀਜੀਅਸ ਫੰਡਾਮੈਂਟਲਿਸਟ ਨੇ, ਮੇਰਾ ਸ਼ਬਦ ਧਿਆਨ ਨਾਲ ਨੋਟ ਕਰ ਲਿਓ, ਰਿਲੀਜੀਅਸ ਫੰਡਾਮੈਂਟਲਿਸਟ, ਨਾਟ ਰਿਲੀਜੀਅਸ, ਰਿਲੀਜਨ ਤੁਹਾਡਾ ਆਪੋ ਆਪਣਾ ਵਿਚਾਰ, ਜਿਹੜੀ ਤੁਹਾਨੂੰ ਸੰਤੁਸ਼ਟੀ ਦਿੰਦਾ ਕੋਈ ਵਿਚਾਰ, ਸਾਰਿਆਂ ਨੂੰ ਮੰਨਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ, ਪਰ ਮੈਂ ਤੁਹਾਨੂੰ ਰੈਸ਼ਨਲਿਸਟ ਜਿਹੜੇ ਪੇਰੀਅਰ ਆ ਇਹਨਾਂ ਦੀ ਕੋਟੇਸ਼ਨ ਸੁਣਾਉਣਾ, ਉਹ ਕਹਿੰਦੇ ਨੇ ਦੇਸ਼ ਕੀ ਬਰਬਾਦੀ ਕਾ ਹਰ ਵਹਿ ਵਿਅਕਤੀ ਜ਼ਿੰਮੇਦਾਰ ਹੈ ਜਿਸੇ ਲਗਤਾ ਹੈ ਕਿ ਸ਼ਿਕਸ਼ਾ ਚਿਕਿਤਸਾ ਰੁਜ਼ਗਾਰ ਸੇ ਜ਼ਿਆਦਾ ਮਹੱਤਵਪੂਰਨ ਧਾਰਮਿਕ ਮੁੱਦੇ ਹੈ। ਜਿਹੜਾ ਬੰਦਾ ਇਹ ਸੋਚਦਾ ਕਿ ਵਿਦਿਆ ਨਾਲੋਂ ਸਿਹਤ ਤੇ ਸਿਹਤ ਦੀ ਸੰਭਾਲ ਤੇ ਰੁਜ਼ਗਾਰ ਕੰਮ ਦੇ ਨਾਲੋਂ ਉਹਦਾ ਧਰਮ ਜ਼ਿਆਦਾ ਮਹੱਤਵਪੂਰਨ ਆ, ਉਹ ਦੇਸ਼ ਦੀ ਬਰਬਾਦੀ ਦਾ ਕਾਰਨ ਆ, ਉਹ ਦੇਸ਼ ਦੀ ਬਰਬਾਦੀ ਦਾ ਦੇਸ਼ ਦੀ ਬਰਬਾਦੀ ਲਈ ਜ਼ਿੰਮੇਵਾਰ ਆ। ਅਨਫੋਰਚੁਨੇਟਲੀ ਉਹਨਾਂ ਦੇਸ਼ਾਂ ਦੇ ਵਿੱਚ ਇਹੀ ਕੁਛ ਹੋ ਰਿਹਾ ਜੀ, ਉਹਨਾਂ ਦੇਸ਼ਾਂ ਦੇ ਵਿੱਚ ਬਸ ਜੀ ਅਸੀਂ ਹੁਣ ਧਰਮ ਦੇ ਨਾਂ ਤੇ ਵੋਟਾਂ ਲੈਣੀਆਂ ਨੇ ਓਪਨਲੀ, ਤੇ ਉਹ ਚੀਜ਼ ਆ ਜਿਹੜੀ ਟੇਢੇ ਤਰੀਕੇ ਨਾਲ ਇੱਥੇ ਵੀ ਆਈ ਹੋਈ ਆ। ਚਲੋ ਇੱਥੇ ਦੀ ਗੱਲ ਹੁਣ ਫੇਰ ਕਰਾਂਗੇ। ਮਤਲਬ ਤੁਸੀਂ ਇੱਕ ਬੰਦੇ ਨੂੰ ਇਸ ਤਰ੍ਹਾਂ, ਇਹ ਕੋਈ ਹੁਣ ਥੋੜਾ ਵਾਪਰ ਰਿਹਾ, ਅਸੀਂ ਜਦੋਂ ਕਾਲਜਾਂ 'ਚ ਪੜ੍ਹਦੇ ਹੁੰਦੇ ਸੀ ਆਹ ਹੀ ਕੁਛ ਹੁੰਦਾ ਸੀ 85, 87, 88, 90, 91, 50 ਦੇ ਵਿੱਚ ਹੁੰਦਾ ਰਿਹਾ। ਜਿਹਨੇ ਪੱਗ ਬੰਨੀ ਹੁੰਦੀ ਸੀ ਇਹ ਨਹੀਂ ਸੀ ਪਤਾ ਲੱਗਦਾ ਵੀ ਉਹਨੂੰ ਪੁਲਿਸ ਵਾਲਿਆਂ ਨੇ ਕਦੋਂ ਮਾਰ ਦੇਣਾ। ਘਟਨਾ ਕਿਤੇ ਬਠਿੰਡੇ ਦੇ ਪਰਲੇ ਕੋਨੇ ਤੇ ਹੁੰਦੀ ਸੀ ਤੇ ਸਿੱਖ ਨੌਜਵਾਨ ਸੀ ਜਿਹੜੇ ਨਿਹਾਲ ਸਿੰਘ ਵਾਲੇ ਤੋਂ ਫੜ ਕੇ ਤਿੰਨ ਨੂੰ ਮਾਰ ਦਿੰਦੇ ਸੀ, ਕਹਿੰਦੇ ਜੀ ਅੱਤਵਾਦੀ। ਕਈ ਵਾਰੀ 12-12, 13-13 ਸਾਲ ਦੇ ਮੁੰਡੇ, ਕਿਉਂਕਿ ਪੱਗਾਂ ਬੰਨੀਆਂ ਹੁੰਦੀਆਂ ਸੀ। ਤੇ ਦੂਜੇ ਪਾਸੇ ਤੁਸੀਂ ਪਟਿਆਲੇ, ਤੁਸੀਂ ਮੁਕਤਸਰ ਤੋਂ ਚੱਲੇ ਹੋ ਚੰਡੀਗੜ੍ਹ ਨੂੰ ਸਵੇਰੇ 5 ਵਜੇ ਵੀ ਮੈਂ ਕੰਮ ਕਰਕੇ ਉਹਨੇ ਤੁਹਾਡੇ ਵਾਲ ਕੱਟੇ ਹੋਏ ਆ, ਤਾਂ ਇਹ ਨਹੀਂ ਪਤਾ ਵੀ 30 ਬੰਦਿਆਂ ਨੂੰ ਤੁਹਾਡੇ ਵਾਲ ਕੱਟੇ ਹੋਏ ਆ ਜਾਂ ਤੁਸੀਂ ਹਿੰਦੂ ਹੋ, ਇਸ ਕਰਕੇ ਬੱਸ ਚੋਂ ਕੱਢ ਕੇ ਮਾਰ ਦਿੱਤਾ ਜਾਂਦਾ ਸੀ। ਆਹ ਹੀ ਕੁਛ ਹੋਇਆ। ਮਤਲਬ 40 ਸਾਲਾਂ ਦੇ ਵਿੱਚ ਸਾਡੇ ਲੋਕ ਅਜੇ ਇੱਥੇ ਹੀ ਪਹੁੰਚੇ ਨੇ ਵੀ ਬੰਦਾ ਰਿਲੈਕਸ ਹੋਣ ਲਈ ਉੱਥੇ ਗਿਆ ਵੀ ਤੂੰ ਹਿੰਦੂ ਆ ਤੈਨੂੰ ਇਸ ਕਰਕੇ ਮਾਰ ਦੇਣਾ, ਤੂੰ ਮੁਸਲਮਾਨ ਨਹੀਂ ਤੈਨੂੰ ਇਸ ਕਰਕੇ ਮਾਰ ਦੇਣਾ। ਇਹ ਬੀਜ ਆ ਜਿਹੜੇ ਨਾ, ਤੁਸੀਂ ਲੱਖ ਕਹਿ ਲਓ ਜੀ ਇਹਦੇ ਲਈ ਪਾਕਿਸਤਾਨ ਜ਼ਿੰਮੇਵਾਰ ਆ, ਲਸ਼ਕਰੇ ਤੋਬਾ ਜ਼ਿੰਮੇਵਾਰ ਆ, ਕੋਈ ਏਜੰਸੀ ਜ਼ਿੰਮੇਵਾਰ ਆ, ਉੱਥੇ ਸਿਕਿਉਰਿਟੀ ਹੈ ਨਹੀਂ ਸੀ, ਧਾਰਾ 370 ਖਤਮ ਕਰਤੀ ਸੀ ਤਾਂ ਫਿਰ ਹੁਣ ਤਾਂ ਫਿਰ ਕਤਲ ਨਹੀਂ ਸੀ ਹੋਣੇ ਚਾਹੀਦੇ। ਇਹ ਇੱਕ ਥਾਂ ਥੋੜਾ ਹੋਇਆ, ਮਨੀਪੁਰ ਦੇ ਵਿੱਚ ਹੋ ਰਿਹਾ, ਕਿੰਨਾ ਕੁਛ ਆਦਿਵਾਸੀਆਂ ਨਾਲ ਕਿੰਨਾ ਕੁਛ ਹੋ ਰਿਹਾ, ਆ ਗੁਜਰਾਤ 2002 ਦੇ ਵਿੱਚ ਕਿਤੇ ਦਿੱਲੀ ਦੇ ਵਿੱਚ 84 ਚ ਕੀ ਹੋਇਆ, ਕਿਤੇ ਕੋਈ ਸਿੱਖਾਂ ਨੂੰ ਫੜ ਕੇ ਮਾਰ ਦਿੰਦਾ, ਕਿਤੇ ਕੋਈ ਮੁਸਲਮਾਨਾਂ ਨੂੰ ਫੜ ਕੇ ਮਾਰ ਦਿੰਦਾ, ਕਿਤੇ ਹਿੰਦੂ ਮਾਰੇ ਜਾਂਦੇ ਨੇ, ਕਿਤੇ ਜਿਹੜੇ ਸਮਾਜ ਨੂੰ ਸਮਾਜਿਕ ਅਲਾਮਤਾਂ ਜਿਹੜੀਆਂ ਪਈਆਂ ਨੇ, ਜਿਹੜੇ ਜਾਗਰਤ ਕਰਨ ਵਾਲੇ ਲੋਕ ਨੇ, ਆਪਾਂ ਕਿੰਨੇ ਵਾਰ ਗੱਲ ਕੀਤੀ ਹੈ ਡਾਕਟਰ ਨਰਿੰਦਰ ਦਬੋਲਕਰ, ਅੰਧ ਸ਼ਰਧਾ ਨਿਰਮੂਲਨ ਕਮੇਟੀ ਉਹਨਾਂ ਨੇ ਬਣਾਈ ਸੀ ਜੀ, ਇੱਕ ਅੰਧ ਸ਼ਰਧਾ ਨਿਰਮੂਲਨ ਸਮਿਤੀ, ਡਾਕਟਰ ਸੀ ਜੀ, MBBS ਡਾਕਟਰ, ਪਤਾ ਨਹੀਂ ਸ਼ਾਇਦ MD ਵੀ ਕੀਤੀ ਹੋਵੇ, ਮੈਨੂੰ ਯਾਦ ਨਹੀਂ। ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਲੋਕਾਂ ਨੂੰ ਅੰਧ ਵਿਸ਼ਵਾਸਾਂ ਵਹਿਮਾਂ ਚੋਂ ਬਾਹਰ ਕੱਢਣ ਲਈ ਉਹਨਾਂ ਨੇ ਇੱਕ ਬਿੱਲ ਤਿਆਰ ਕੀਤਾ ਸੀ ਵੀ ਲੋਕਾਂ ਦੀ ਸਿਹਤ ਨਾਲ ਕੰਪਰੋਮਾਈਜ਼ ਹੁੰਦਾ, ਜਦੋਂ ਮੰਤਰ ਸ਼ੰਤਰ ਜੇ ਪੜ੍ਹਦੇ ਨੇ ਉਧਰੋਂ ਬੰਦੇ ਨੂੰ ਕੋਈ ਘਾਤਕ ਬਿਮਾਰੀ ਲੱਗੀ ਹੁੰਦੀ ਹੈ, ਇਲਾਜ ਡਿਲੇ ਹੁੰਦਾ। ਸਾਰੀ ਜ਼ਿੰਦਗੀ ਉਹਨਾਂ ਨੇ ਆਪਣੀ ਲਾਉਣ ਦਾ ਫੈਸਲਾ ਕਰ ਲਏ ਤੇ ਫੁੱਲ ਟਾਈਮ ਕੰਮ ਕਰਦੇ ਸੀ, ਉਹ ਲੋਕਾਂ ਨੂੰ ਵਹਿਮਾਂ ਭਰਮਾਂ ਚੋਂ, ਆਪਦੀ ਨੌਕਰੀ ਛੱਡਦੀ ਸੀ। ਹਿੰਦੂ ਕੱਟੜਪੰਥੀਆਂ ਨੇ ਉਹਨਾਂ ਨੂੰ ਮਾਰਤਾ, ਹੋਰ ਬਥੇਰੇ ਲੋਕਾਂ ਨੂੰ ਮਾਰਿਆ। ਮਤਲਬ ਉਸ ਦੇਸ਼ ਦੇ ਵਿੱਚ ਅਸੀਂ ਮਾਣ ਨਾਲ ਕਹਿੰਦੇ ਅਸੀਂ ਹੋਰ ਦੇਸ਼ਾਂ ਚ ਗਏ ਆ, ਅਸੀਂ ਚੰਗੀਆਂ ਚੀਜ਼ਾਂ ਨੀ ਉਸ ਦੇਸ਼ ਦੀਆਂ ਲੈ ਕੇ ਆਏ, ਉਸ ਦੇਸ਼ ਚ ਪਤਾ ਨੀ ਚੰਗੀਆਂ ਚੀਜ਼ਾਂ ਘੱਟ ਗਈਆਂ ਨੇ। ਇੱਥੇ ਆ ਕੇ ਮੈਂ ਪਰਸੋਂ ਚੌਥੇ ਵੀ ਮੈਂ ਤੁਹਾਨੂੰ ਇਸ਼ਾਰਾ ਕਰਕੇ ਗਿਆ ਸੀ ਵੀ ਅਸੀਂ ਕੋਸ਼ਿਸ਼ ਕਰਦੇ ਆ ਪਹਿਲਾਂ ਸਾਨੂੰ ਟਿਕਟ ਮਿਲ ਜੇ ਕੰਜ਼ਰਵੇਟਿਵਾਂ ਵੱਲੋਂ, ਤੇ ਵੋਟਾਂ ਕਿਹਦੀਆਂ ਲੈਣੀਆਂ ਨੇ, ਵੋਟਾਂ ਅਸੀਂ ਹਿੰਦੂ ਸਿੱਖਾਂ ਮੁਸਲਮਾਨਾਂ ਦੀਆਂ ਲੈਣੀਆਂ ਨੇ, ਨਹੀਂ ਮਿਲੀ ਫਿਰ ਅਸੀਂ ਲਿਬਰਲਾਂ ਚੋਂ ਲਵਾਂਗੇ ਟਿਕਟ, ਵੋਟਾਂ ਅਸੀਂ ਹਿੰਦੂ ਸਿੱਖ ਮੁਸਲਮਾਨਾਂ ਦੀਆਂ ਲਵਾਂਗੇ, ਇਕੱਠ ਵੀ ਅਸੀਂ ਧਾਰਮਿਕ ਸਥਾਨਾਂ ਤੇ ਕਰਾਂਗੇ। ਕਾਨੂੰਨ ਦਾ ਕੀ ਹੈ, ਕਾਨੂੰਨ ਭਾਵੇਂ ਮਨਾ ਕਰਦਾ, ਅਸੀਂ ਕਾਨੂੰਨ ਨੂੰ ਮਤਲਬ ਚੋਰ ਮੋਰੀਆਂ ਲੱਭ ਲਾਂਗੇ। ਜੇ ਦੋਨਾਂ ਵੱਲੋਂ ਨਹੀਂ ਮਿਲੀ ਤਾਂ ਅਸੀਂ ਕੋਈ ਨੀ, ਤੀਜੀ ਪਾਰਟੀ ਜਿਹਦਾ ਨਾਮ ਹੀ ਨਹੀਂ ਕੋਈ ਜਾਣਦਾ ਅਸੀਂ ਉਧਰ ਨੂੰ ਖਿਸਕ ਜਾਂਗੇ। ਇਹ ਹਾਲ ਆ ਸਾਡਾ, ਜਿੱਥੇ ਯੂਰਪ ਅੱਜ ਤੋਂ 300 ਸਾਲ ਪਹਿਲਾਂ ਖੜਾ ਸੀ, 300 ਸਾਲ ਪਹਿਲਾਂ, ਅਸੀਂ ਅਜੇ ਉੱਥੇ ਵੀ ਨਹੀਂ ਪਹੁੰਚੇ। ਸਾਡੇ ਸਾਹਮਣੇ ਆ ਕੇ ਕੋਈ ਵਿਦਵਾਨ ਬੰਦਾ ਖੜ ਜੇ, ਅਸੀਂ ਪਹਿਲਾਂ ਕਹਿੰਦੇ ਹਾਂ, ਜੇ ਸਾਨੂੰ ਸ਼ਕਲ ਉਹਦਾ ਭੁਲੇਖਾ ਪਵੇ ਨਾ ਚਿਹਰੇ ਦਾ, ਅਸੀਂ ਕਹਿੰਦੇ ਉਹ ਯਾਰ ਇਹ ਸਾਡਾ ਹੀ ਆ, ਫਿਰ ਸਾਡੇ ਤੋਂ ਗਾ ਉਹ ਯਾਰ ਇਹ ਸਿੱਖੀ ਆ, ਇਹਨੇ ਵਾਲੀ ਕਟਾਈ ਹੈ ਤਾਂ ਸਿੱਖੀ, ਹੈ ਤਾਂ ਹਿੰਦੂ ਹੀ ਇਹ, ਹੈ ਤਾਂ ਮੁਸਲਮਾਨ ਹੀ, ਮਾ ਬੇੜਾ ਗਰਕ ਸਾਡਾ ਬਿਲਕੁਲ। ਰੱਬ ਵੀ ਧਰਤੀ ਤੇ ਆ ਜਾਏ ਨਾ ਜੇ, ਵੈਸੇ ਮੈਂ ਤਾਂ ਮੰਨਦਾ ਮੁੰਦਾ ਨੀ ਗਾ, ਉਹ ਵੀ ਆ ਕੇ ਕਹੇ ਵੀ ਮੈਂ ਯਾਰ ਮੈਂ ਜਿਹੜੀ ਜਿਹੜੇ ਬੰਦਿਆਂ ਨੇ ਮੇਰਾ ਕਾਨਸੈਪਟ ਬਣਾਇਆ ਸੀ ਉਹਨਾਂ ਦਾ ਤਾਂ ਕਾਨਸੈਪਟ ਹੀ ਕੋਈ ਹੋਰ ਸੀ। ਵੈਸੇ ਬੇਸਿਕਲੀ ਨਾ ਜਿਹੜੇ ਕਿਸੇ ਨੇ ਕੋਈ ਵੀ ਧਰਮ ਜਿਨ੍ਹਾਂ ਦੇ ਨਾਂ ਤੇ ਸ਼ੁਰੂ ਕੀਤਾ ਕਿਤੇ, ਉਹਨਾਂ ਦੀ ਤੁਸੀਂ ਇਤਿਹਾਸ ਪੜ੍ਹ ਕੇ ਦੇਖਿਓ, ਉਹਨਾਂ ਦੀਆਂ ਜੀਵਨੀਆਂ ਪੜ੍ਹ ਕੇ ਦੇਖਿਓ, ਉਹਨਾਂ ਵਿਚ ਹਿਊਮਨਿਸਟਿਕ ਵੈਲਿਊ ਸੀ, ਹਿਊਮਨਿਜ਼ਮ ਸੀ, ਉਹ ਉਹ ਕਹਿੰਦੇ ਸੀ ਸਭ ਤੋਂ ਵੱਡਾ ਜਿਹੜਾ ਗੁਣ ਹੈਗਾ ਮਾਨਵਤਾ, ਇਨਸਾਨ ਨੂੰ ਇਨਸਾਨ ਸਮਝਣਾ। ਅਸੀਂ ਤਾਂ ਜੀ ਸਿੱਖ ਹਿੰਦੂ ਤੇ ਮੁਸਲਮਾਨ ਹਾਂ, ਅਸੀਂ ਇਨਸਾਨ ਕਿੱਥੇ ਹਾਂ? ਬਸ ਬੈਕਗਰਾਉਂਡ ਇਹ ਹੀ ਆ ਜੀ। ਜਿਹੜਾ ਕਸ਼ਮੀਰ ਚ ਗੱਲ ਹੋਈ ਆ, ਕਤਲ ਹੋਏ ਨੇ, ਬੇਹੱਦ ਦੁੱਖ ਆ ਉਹਨਾਂ ਦਾ, ਪਰ ਇਹ ਨਾ ਤਾਂ ਪਹਿਲੇ ਨੇ ਨਾ ਹੀ ਆਖਰੀ ਨੇ, ਇਹ ਹੋਣੇ ਨੇ ਉਸ ਦੇਸ਼ ਦੇ ਵਿੱਚ, ਇਹ ਹੋ ਹੀ ਜਾਣੇ ਨੇ, ਕਿਉਂਕਿ ਸਰਕਾਰ ਤੇ ਸਰਕਾਰ ਦੇ ਵਿਰੋਧੀ ਨੇ ਜਿਹੜੇ, ਉਹਨਾਂ ਦਾ ਕੰਮ ਹੀ ਇਹ ਆ, ਉਹਨਾਂ ਨੇ ਲੋਕਾਂ ਨੂੰ ਇਨਸਾਈਟ ਕਰਨਾ ਧਰਮ ਦੇ ਨਾਂ ਦੇ ਉੱਤੇ, ਇੱਥੇ ਵੀ ਕਰਦੇ ਨੇ। ਮੈਂ ਇਹ ਗੱਲ ਤਾਂ ਕਹਿ ਰਿਹਾ, ਇੱਥੇ ਵੀ ਕਰਦੇ ਨੇ, ਇੱਥੇ ਟੇਢੇ ਤਰੀਕੇ ਨਾਲ ਕਰਦੇ ਨੇ। ਇੱਥੇ ਨਾ ਮੈਨੂੰ ਪਹਿਲਾਂ ਇਹ ਗੱਲ ਚੰਗੀ ਨਹੀਂ ਸੀ ਲੱਗਦੀ, ਮੈਂ ਹੁਣ ਓਪਨਲੀ ਰੇਡੀਓ ਤੇ ਕਹਿਣ ਲੱਗਿਆ। ਜਦੋਂ ਚੋਣਾਂ ਹੁੰਦੀਆਂ ਸੀ ਨਾ, ਕਈ ਬੰਦੇ ਮੈਨੂੰ ਫੋਨ ਕਰਦੇ ਸੀ, ਕਿਤੇ ਨਾ ਕਿਤੇ ਗੱਲ ਹੋ ਜਾਂਦੀ ਆ ਵੋਟਾਂ ਵੇਲੇ, ਆਪਾਂ ਬੈਠੇ ਪਰਿਵਾਰ ਚ ਗੱਲਾਂ ਕਰਨ, ਉਹ ਕਹਿੰਦੇ ਭਾਜੀ ਅਸੀਂ ਤਾਂ ਸੌਂ ਪਾਈ ਹੋਈ, ਆਪਣਿਆਂ ਨੂੰ ਵੋਟ ਨਹੀਂ ਪਾਉਣੀ। ਮੈਂ ਤੈਨੂੰ ਸੱਚੀ ਗੱਲ ਦੱਸ ਰਿਹਾ ਦੋਸਤੋ, ਮੈਂ ਕਹਿੰਦਾ ਸੀ ਯਾਰ ਤੁਸੀਂ ਗਲਤ ਹੋ, ਆਪਣੇ ਨੂੰ ਕਿਉਂ ਨਹੀਂ ਪਾਉਣੀ, ਆਪਣੇ ਤਾਂ ਸਾਰੇ ਆਪਣੇ ਨੇ। ਕਹਿੰਦੇ ਸਾਰੇ ਆਪਣੇ ਨਹੀਂ, ਅਸੀਂ ਆਪਣਿਆਂ ਨੂੰ ਨਹੀਂ ਪਾਉਣੀ, ਕਹਿੰਦੇ ਸਾਡਾ ਮਤਲਬ ਸਮਝੋ। ਮੈਂ ਕਿਹਾ ਨਹੀਂ ਨਹੀਂ, ਇਹ ਤੁਹਾਡੀ ਸਮਝ ਗਲਤ ਆ। ਅੱਛਾ ਸਮਝ ਤਾਂ ਹੈ ਗਲਤ, ਪਰ ਉਹਨਾਂ ਦੀ ਜਿਹੜੀ ਇਹ ਸਮਝ ਬਣੀ ਆ ਨਾ, ਉਹ ਕੰਕਰੀਟ ਕੰਡੀਸ਼ਨਸ ਦੇ ਵਿੱਚੋਂ ਬਣੀ ਆ। ਦੇਖੋ ਗਲਤ ਸਮਝ ਆ, ਪਰ ਗਲਤ ਸਮਝ ਲਈ ਉਹਨਾਂ ਕੋਲੇ ਆਧਾਰ ਪਿਆ। ਉਹ ਕਹਿੰਦੇ ਆਪਣੇ ਬੰਦੇ ਆਪਣੇ ਵਰਗੇ ਹੀ ਹੁੰਦੇ ਨੇ, ਤੇ ਲਾ ਲਓ ਅੰਦਾਜ਼ਾ ਜੀ ਤੁਸੀਂ ਫਿਰ ਹੁਣ। ਉਹ ਆਪਣਿਆਂ ਦਾ ਹੀ ਡੋਰ ਖੜਕਾਉਂਦੇ ਨੇ ਜਾ ਕੇ, ਆਪਣੇ ਆਪਣਿਆਂ ਨੂੰ ਹੀ ਵਾਸਤਾ ਪਾਉਂਦੇ ਨੇ, ਆਪਣੇ ਫਿਰ ਮਾਣ ਨਾਲ ਹੀ ਕਹਿੰਦੇ ਨੇ ਜਾ ਕੇ ਵੀ ਅਸੀਂ ਜੀ ਪਾਰਲੀਮੈਂਟ ਦੇ ਵਿੱਚ 12-14 ਹੈ, ਭਲੇ ਮਾਣ ਸੋ 12-14 ਨੇ ਕੀਤਾ ਕੀ ਆ ਤੁਸੀਂ? ਇਹਦਾ ਜਵਾਬ ਨਹੀਂ ਦੇਣਾ ਗਾ। ਇਹ ਸਾਰੀਆਂ ਡਿਸਕਸ਼ਨ ਹੁੰਦੀਆਂ ਲੋਕਾਂ ਦੀਆਂ, ਪਾਰਟੀਆਂ ਦੇ ਵਿੱਚ ਹੁੰਦੀਆਂ, ਮੀਟਿੰਗਾਂ ਚ ਜਦੋਂ ਵੈਸੇ ਬੈਠੇ ਹੁੰਦੇ ਆ ਖੁੱਲੇ ਮਾਹੌਲ ਦੇ ਵਿੱਚ ਇਹ ਗੱਲਾਂ ਕਰਦੇ ਨੇ, ਤੁਹਾਨੂੰ ਵੀ ਪਤਾ ਇਹ ਗੱਲਾਂ ਹੁੰਦੀਆਂ ਨੇ। ਉਹ ਇਸ ਕਰਕੇ ਲੋਕ ਨਾ ਫਿਰ ਅੱਕ ਕੇ ਕਹਿ ਦਿੰਦੇ ਸੀ, ਕਹਿੰਦੇ ਕੁਛ ਨਹੀਂ ਹੁੰਦਾ, ਆਪਣਿਆਂ ਦਾ ਕੁਛ ਨਹੀਂ ਕਰਨਾ, ਕਹਿੰਦੇ ਇਸ ਕਰਕੇ ਕਹਿੰਦੇ ਪਾ ਕੇ ਤਾਂ ਦੇਖ ਲਈਏ ਦੂਜਿਆਂ ਨੂੰ ਵੋਟਾਂ। ਵੈਸੇ ਦੋਸਤੋ ਆਪਣਾ ਦੂਜਾ ਕੋਈ ਨਹੀਂ, ਆਪਣਾ ਪਰਾਇਆ ਕੋਈ ਨਹੀਂ। ਮੈਂ ਤਾਂ ਇਨਸਾਨਾਂ ਦੀ ਵੀ ਗੱਲ ਛੱਡੋ ਜੀ, ਜਿਹਦੇ ਚ ਜ਼ਿੰਦਗੀ ਧੜਕਦੀ ਆ, ਕੁਦਰਤ ਆ ਜਿਹੜੀ, ਨੇਚਰ ਆ, ਹੈ ਨਾ। ਆਪਾਂ ਪਰਸੋਂ ਜਿੱਥੇ ਗੱਲ ਕਰਕੇ ਗਏ ਸੀ ਵੀ ਜਿਹੜੀਆਂ ਚੀਜ਼ਾਂ ਸਾਨੂੰ ਜਾਨਦਾਰ ਚੀਜ਼ਾਂ ਨੰਗੀ ਅੱਖ ਨਾਲ ਵੀ ਨਹੀਂ ਦਿਸਦੀਆਂ, ਹੈ ਨਾ, ਸਾਨੂੰ ਤਾਂ ਉਹਨਾਂ ਨਾਲ ਵੀ ਮੁਹੱਬਤ ਆ, ਉਹਨਾਂ ਨਾਲ ਵੀ ਪਿਆਰ ਆ। ਕੁਦਰਤ ਨੇ ਸਭ ਨੂੰ ਮੌਕਾ ਦਿੱਤਾ ਵਧਣ ਫੁੱਲਣ ਦਾ, ਕੌਣ ਆਪਣਾ ਕੌਣ ਪਰਾਇਆ। ਧਰਤੀ ਆ ਨਾ ਜਿਹੜੀ, ਇਹਦੇ ਚ ਇੱਕ ਜਿਹੜੀ ਕੁਦਰਤ ਆ, ਨੇਚਰ ਆ, ਇਹਦੇ ਚ ਇੱਕ ਇਹੋ ਜਿਹਾ ਸਿੰਕਰੋਨਿਜ਼ਮ ਆ ਜਿਉਂਦੀਆਂ ਚੀਜ਼ਾਂ ਦੇ ਵਿੱਚ, ਇੱਕ ਇਹੋ ਜੀ ਮਤਲਬ ਕਹਿ ਲਈਏ ਵੀ ਰਿਜ਼ੈਂਬਲੈਂਸ ਆ ਜਿਉਂਦੀਆਂ ਚੀਜ਼ਾਂ ਦੇ ਵਿੱਚ। ਬਹੁਤ ਸਾਰੀਆਂ ਸਪੀਸੀਜ਼ ਨੇ, ਜਿਹੜੇ ਲੋਕ ਬਾਇਓਲੋਜੀ ਪੜ੍ਹਦੇ ਨੇ ਉਹਨਾਂ ਨੂੰ ਪਤਾ, ਕਈ ਨਸਲਾਂ ਨੇ ਉਹਨਾਂ ਦੀਆਂ ਅੱਖਾਂ ਹੀ ਹੈ ਨੀ ਦੋਸਤੋ, ਕਈ ਨਸਲਾਂ ਨੇ ਜਿਹੜੀਆਂ, ਤੁਹਾਨੂੰ ਚਮਗਿੱਦੜ ਦਾ ਤਾਂ ਪਤਾ ਨਾ, ਉਹ ਸਾਊਂਡ ਦੀਆਂ ਧਮਨੀਆਂ ਜਿਹੜੀਆਂ ਹੁੰਦੀਆਂ, ਸਾਊਂਡ ਦੀਆਂ ਵੇਵਸ ਹੁੰਦੀਆਂ, ਉਹਨੂੰ ਉਹਦੇ ਰਾਹੀਂ ਉਹ ਪਛਾਣਦਾ, ਹੈਨਾ। ਮਤਲਬ ਇੰਨੀ ਵੰਨ ਸੁਵੰਨ ਤਾਂ ਕੁਦਰਤ ਦੇ ਵਿੱਚ ਹੈਗੀ ਆ। ਅੱਛਾ ਇਹ ਜਿਹੜੀਆਂ ਕੁਦਰਤ ਦੇ ਵਿੱਚ ਜਿਹੜੀਆਂ ਨਸਲਾਂ ਨੇ ਇੰਨੀਆਂ ਕਰੋੜਾਂ ਬਿਲੀਅਨਸ, ਹੈਨਾ, ਇਹ ਕੋ ਐਗਜ਼ਿਸਟ ਕਰਦੀਆਂ ਨੇ, ਕੋ ਐਗਜ਼ਿਸਟ ਦਾ ਮਤਲਬ ਸਮਝਦੇ ਹੋ ਨਾ। ਅੱਛਾ ਅਮਨ ਪੂਰਵਕ ਤਰੀਕੇ ਨਾਲ ਕੋ ਐਗਜ਼ਿਸਟ ਕਰਦੀਆਂ ਨੇ, ਮਤਲਬ ਨਾ ਮੈਂ ਹੁਣ ਕਿਵੇਂ ਸਮਝਾਵਾਂ, ਬੱਚੇ ਤਾਂ ਸਮਝ ਲੈਂਦੇ ਨੇ ਜਦੋਂ ਬੱਚਿਆਂ ਨੂੰ ਬਾਇਓਲੋਜੀ ਪੜ੍ਹਾਉਂਦੇ ਆ ਜਾਂ ਪੜ੍ਹਦੇ ਆ, ਟੀਚਰ ਨੂੰ ਪਤਾ, ਟੀਚਰ ਵਧੀਆ ਸ਼ਬਦ ਹੁੰਦੇ ਨੇ, ਮਤਲਬ ਹਜ਼ਾਰਾਂ ਹੀ ਜਿਉਂਦੀਆਂ ਚੀਜ਼ਾਂ ਇਕੱਠੀਆਂ ਰਹਿ ਰਹੀਆਂ ਨੇ, ਕੋਈ ਮਰ ਰਹੀ ਆ, ਕੋਈ ਜਿਉ ਰਹੀ ਆ, ਹੈਨਾ, ਕੋਈ ਦੂਜੇ ਦੇ ਉੱਤੇ ਨਿਰਭਰ ਕਰ ਰਹੀ ਆ। ਬਾਇਓਲੋਜੀ ਦੇ ਵਿੱਚ ਇੱਕ ਸਿੰਬਾਇਸਿਸ ਹੁੰਦਾ, ਮਤਲਬ ਉਹਦੇ ਚ ਦੋ ਤਿੰਨ ਸਪੀਸੀਜ਼ ਇਕੱਠੀਆਂ ਇੱਕ ਦੂਜੇ ਦੀ ਹੈਲਪ ਨਾਲ ਉਹ ਜਿਉਂਦੀਆਂ ਨੇ। ਇੰਨਾ ਕੋ ਐਗਜ਼ਿਸਟੈਂਸ ਆ ਕੁਦਰਤ ਦੇ ਵਿੱਚ, ਤੇ ਅਸੀਂ ਹਿਊਮਨ ਬੀਇੰਗ ਇਨਸਾਨ ਅਸੀਂ ਸਭ ਤੋਂ ਸਿਆਣੇ ਆ, ਤੇ ਅਸੀਂ ਹਿੰਦੂ ਮੁਸਲਮਾਨ ਤੇ ਸਿੱਖ ਇਕੱਠੇ ਨਹੀਂ ਰਹਿ ਸਕਦੇ। ਅਸੀਂ ਪਹਿਲਾਂ ਪਛਾਣਦੇ ਹਾਂ, ਸਾਡੇ ਚ ਤਾਂ ਤੁਸੀਂ ਗੱਲ ਹੀ ਛੱਡ ਦਿਓ, ਹਿੰਦੂ ਮੁਸਲਮਾਨ ਸਿੱਖ ਦੀ ਵੀ ਗੱਲ ਛੱਡੋ, ਅੱਗੇ ਸਿੱਖਾਂ ਚ ਵੀ ਗਾਹ ਦੇਖ ਲਓ, ਬਾਕੀਆਂ ਦਾ ਮੈਨੂੰ ਘੱਟ ਪਤਾ। ਇਸ ਕਰਕੇ 50 ਤਰ੍ਹਾਂ ਦੇ ਗਾਂ ਡੇਰਿਆਂ ਵਾਲੇ ਬੈਠੇ ਨੇ, ਕੋਈ ਰਾਧਾ ਸੁਆਮੀ ਆ, ਕੋਈ ਸਤਸੰਗ ਵਾਲਾ ਫਲਾਨਾ, ਕੋਈ 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 ਉਹਦਾ ਚੇਲਾ, ਕੋਈ ਉਹਦਾ ਚੇਲਾ, ਕੋਈ ਨਾਨਕ ਸਰੀਏ ਨੇ, ਕੋਈ ਫਲਾਨੇ ਸੰਤ ਵਾਲੇ ਨੇ। ਮੈਂ ਨਾਂ ਹੀ ਲੈ ਰਿਹਾ, ਐਵੇਂ ਮੈਨੂੰ ਘੇਰ ਨਾ ਲਾਏ, ਉੱਥੇ ਜਾ ਕੇ ਵੀ ਤੂੰ ਨਾਂ ਲਿਆ ਸੀਗਾ। ਮੈਂ ਤਾਂ ਵੈਸੇ ਮਤਲਬ ਮੱਠ ਬਣਾਏ ਹੋਏ ਨੇ ਆਪੋ ਆਪਣੇ, ਕੋਈ ਨਾਮਧਾਰੀਏ ਨੇ। ਅੱਛਾ ਉਹਨਾਂ ਨੂੰ ਵੀ ਛੱਡੋ, ਤੁਸੀਂ ਜੱਟਾਂ ਚ ਦੇਖ ਲਓ, ਹਰੇਕ ਪਾਸੇ ਮਤਲਬ ਕਈ ਤਾਂ ਇਹੋ ਜਿਹੇ ਨੇ, ਉਹ ਕਹਿਣਗੇ ਜਦੋਂ ਬੱਚਿਆਂ ਦੇ ਵਿਆਹ ਵੀ ਕਰਨੇ ਨੇ, ਫਲਾਨਾ ਗੋਤ ਨਹੀਂ ਚਾਹੀਦਾ, ਫਲਾਨਾ ਗੋਤ ਚਾਹੀਦਾ, ਫਲਾਨਾ ਆਹ ਨਹੀਂ ਚਾਹੀਦਾ, ਉਹ ਚਾਹੀਦਾ। ਇਹ ਤਾਂ ਪਤਾ ਹੀ ਹੈ ਨਾ ਤੁਹਾਨੂੰ, ਹੁਣ ਸਾਡੇ ਕਿੰਨਾ ਧਰਮਾਂ ਤੋਂ ਅੱਗੇ ਕਾਸਟ ਸਿਸਟਮ, ਕਿੰਨਾ ਸਿਆਣੇ ਲੋਕਾਂ ਨੇ, ਗੁਰੂ ਸਾਹਿਬ ਨੇ ਕਿੰਨਾ ਜ਼ੋਰ ਲਾ ਲਿਆ ਵੀ ਕੋਈ ਕਾਸਟ ਸਿਸਟਮ ਨਹੀਂ ਚਾਹੀਦਾ। ਨਾ ਜੀ ਨਾ, ਅਸੀਂ ਕਿੱਥੇ ਮੰਨਦੇ ਹਾਂ। ਤੇ ਉਹ ਅਸੀਂ ਕਹਿੰਦੇ ਜੀ ਅਸੀਂ ਕੁਦਰਤ ਪ੍ਰੇਮੀ ਹਾਂ, ਕਾਹਦੇ ਕੁਦਰਤ ਪ੍ਰੇਮੀ ਹਾਂ ਅਸੀਂ? ਜਿੰਨੇ ਕਹਿੰਦੇ ਹਾਂ ਅਸੀਂ ਵੀ ਜਿੰਨੇ ਮਹਾਨ ਵਿਦਵਾਨ ਭਾਰਤ ਦੇ ਵਿੱਚ ਪੈਦਾ ਹੋਏ ਨੇ, ਸਾਰਿਆਂ ਨੇ ਇਸ ਗੱਲ ਦੀ ਨਿਖੇਧੀ ਕੀਤੀ ਹੈ, ਜਾਤ ਪਾਤ ਦੀ, ਧਾਰਮਿਕ ਵਲਗਣਾਂ ਦੀ ਨਿਖੇਧੀ ਕੀਤੀ ਹੈ। ਸਾਰਿਆਂ ਨੇ ਇਹੀ ਕਹਿਣ ਦੀ ਕੋਸ਼ਿਸ਼ ਕੀਤੀ ਹੈ ਵੀ ਇਨਸਾਨ ਨਾ ਜਿਹੜਾ ਉਹ ਆਪਣੇ ਕਰਮਾਂ ਨਾਲ, ਆਪਣੇ ਕੰਮਾਂ ਨਾਲ ਪਛਾਣਿਆ ਜਾਂਦਾ, ਆਪਣੇ ਆਪਣੇ ਧਰਮ ਨਾਲ ਨਹੀਂ ਪਛਾਣਿਆ ਜਾਂਦਾ। ਪਰ ਸਾਡੇ ਨਹੀਂ, ਉਹ ਸਾਡਾ ਧਰਮ ਹੀ ਮੂਹਰੇ ਆ ਜੀ, ਸਰਕਾਰਾਂ ਨੇ ਵੀ ਇਹੀ ਮੂਹਰੇ ਰੱਖਿਆ ਹੋਇਆ। ਸੰਦ ਬਣਿਆ ਹੋਇਆ ਧਰਮ, ਸੰਦ ਟੂਲ ਆ, ਜਦੋਂ ਸਾਨੂੰ ਲੜਾਉਣਾ ਬਸ ਮਤਲਬ ਸੀਖ ਲਾਈ, ਅੱਗ ਮਚਾਈ ਤੇ ਆਪਾਂ ਲੜ ਪੈਂਦੇ। ਨਾਲੇ ਪੰਜਾਬ ਦਾ ਤਾਂ ਪਤਾ ਹੀ ਆ ਦੋਸਤੋ, ਧਰਮ ਦੇ ਨਾਂ ਦੇ ਉੱਤੇ ਇੱਕ ਮਿਲੀਅਨ ਤਾਂ ਬਹੁਤ ਘੱਟ ਆ ਮੇਰਾ ਖਿਆਲ, ਉਹ ਤਾਂ ਗਿਣਤੀ ਸ਼ਾਇਦ ਆ ਗਿਆ ਹੁਣ 10 ਲੱਖ ਲੋਕ। 10 ਲੱਖ ਲੋਕ ਤਾਂ ਡਿਸਪਲੇਸ ਹੋਏ ਨੇ, ਆਪਣਿਆਂ ਨੇ ਆਪਣਿਆਂ ਦੇ ਕਤਲ ਕੀਤੇ ਨੇ, ਪਤਾ ਨਹੀਂ ਕੌਣ ਜ਼ਿੰਮੇਵਾਰ ਆ ਤੁਹਾਡੇ ਸਾਹਮਣੇ ਆ। ਸਰਕਾਰਾਂ ਦਾ ਫਾਇਦਾ ਲੈਂਦੀਆਂ ਨੇ ਨਾ, ਟੈਰੋਰਿਸਟ ਜਿਹੜੀਆਂ ਆਰਗੇਨਾਈਜੇਸ਼ਨ ਨੇ ਫਾਇਦਾ ਲੈਂਦੀਆਂ ਨੇ ਇਸ ਗੱਲ ਦਾ ਲੋਕਾਂ ਨੂੰ ਲਾਉਣ ਲਈ, ਪਰ ਬੀਜ ਤਾਂ ਸਾਡੇ ਅੰਦਰ ਪਏ ਨੇ ਨਾ, ਸਾਡੇ ਅੰਦਰ ਬੀਜ ਪਏ ਨੇ, ਸਾਡੇ ਅੰਦਰ ਅੱਗ ਪਈ ਆ। ਅੱਛਾ ਉੱਥੇ ਦੇਖੋ ਇਹ ਮਾੜੀ ਗੱਲ ਹੋਈ, ਪਰ ਚੰਗੀ ਗੱਲ ਕੀ ਹੋਈ? ਚੰਗੀ ਗੱਲ ਇਹ ਹੋਈ ਵੀ ਲੋਕਾਂ ਨੇ ਜਿਹੜੇ ਆਮ ਮੁਸਲਮਾਨ ਸੀ ਉਹਨਾਂ ਨੇ ਕਿੰਨੀ ਮਦਦ ਕੀਤੀ। ਏਅਰਲਾਈਨਾਂ ਵਾਲੇ ਜਿਹੜੇ ਠੱਗ ਲੁਟੇਰੇ ਹੁੰਦੇ ਨੇ, ਕਹਿੰਦੇ 64-65 ਹਜ਼ਾਰ ਦੀਆਂ ਟਿਕਟਾਂ ਕਰਤੀਆਂ ਇੱਥੋਂ ਦਿੱਲੀ ਜਾਣ ਲਈ, ਤੇ ਦੂਜੇ ਪਾਸੇ ਜਿਹੜੇ ਕਾਰਾਂ ਟੈਕਸੀਆਂ ਚਲਾਉਣ ਵਾਲੇ ਸੀ ਤੇ ਉਹਨਾਂ ਨੇ ਫਟਾਫਟ ਲੋਕਾਂ ਨੂੰ ਸੇਫ ਥਾਵਾਂ ਤੇ ਪਹੁੰਚਾਇਆ। ਇੱਕ ਦੀ ਮੁੰਡੇ ਦੀ ਜਾਨ ਵੀ ਗਈ ਹੈ, ਉਹਨਾਂ ਨੇ ਉੱਥੇ ਬਕਾਇਦਾ ਇਕੱਠ ਕਰਕੇ ਉਹਨਾਂ ਨੇ ਕਿਹਾ ਵੀ ਹਿੰਦੂ ਮੁਸਲਮਾਨ ਭਾਈ ਭਾਈ, ਇੱਕ ਪਾਸੇ ਇਹ ਹੈ ਮਾਨਵਤਾ ਦੀ ਆਵਾਜ਼ ਆ, ਦੂਜੇ ਪਾਸੇ ਅੱਤਵਾਦੀਆਂ ਦੀ ਤੇ ਸਰਕਾਰਾਂ ਦੀ ਮਤਲਬ ਆਵਾਜ਼ ਹੈਗੀ ਆ, ਤੁਸੀਂ ਆਪੇ ਅੰਦਾਜ਼ਾ ਲਾ ਸਕਦੇ ਹੋ। ਫਿਰ ਮੈਂ ਤਾਂ ਹੈਰਾਨ ਹਾਂ ਬਈ, ਚਲੋ ਪਹਿਲੀ ਗੱਲ ਤਾਂ ਛੱਡੋ ਤੁਸੀਂ, ਬਈ 47 ਚ ਤਾਂ ਕਹਿੰਦੇ ਆ ਨਾ ਵੀ ਸੋ ਕਾਲਡ ਆਜ਼ਾਦੀ ਮਿਲੀ ਆ, 70 ਸਾਲਾਂ ਦੇ ਵਿੱਚ ਸਾਡੇ ਲੋਕ, ਸਾਡਾ ਸਮਾਜ, ਸਾਡੀਆਂ ਸਰਕਾਰਾਂ ਉੱਥੇ ਧਰਮ ਦਾ ਮੁੱਦਾ ਨਹੀਂ ਹੱਲ ਕਰ ਸਕੀਆਂ ਅਜੇ ਤੱਕ, ਜਿਹੜਾ ਬਾਕੀ ਦੇਸ਼ਾਂ ਨੇ ਬਹੁਤ ਦੇਰ ਪਹਿਲਾਂ ਕਰ ਲਿਆ। ਧਰਮ ਦੇ ਨਾਂ ਤੇ ਬਾਕੀ ਦੇਸ਼ਾਂ ਚ ਘੱਟੋ ਘੱਟ, ਮੈਂ ਚਲੋ ਦੂਜੇ ਦੇਸ਼ਾਂ ਦੀ ਗੱਲ ਤਾਂ ਨਹੀਂ ਕਰਦਾ, ਯੂਰੋਪੀਅਨ ਦੇਸ਼ਾਂ ਦੀ ਜਾਂ ਇਨ੍ਹਾਂ ਦੇਸ਼ਾਂ ਦੀ ਗੱਲ ਕਰਦਾ, ਬਹੁਤ ਸਾਰੇ ਦੇਸ਼ ਨੇ ਦੇਖੋ ਮੁਸਲਮਾਨਾਂ ਦੇ ਦੇਸ਼ ਨੇ ਧਰਮ ਦੇ ਨਾਂ ਤੇ ਬਣੇ ਹੋਏ ਨੇ, ਮੈਂ ਉਹਨਾਂ ਦੀ ਗੱਲ ਨਹੀਂ ਕਰ ਰਿਹਾ, ਉਹ ਵੀ ਗਲਤ ਨੇ। ਧਰਮ ਦੇ ਨਾਂ ਦੇ ਉੱਤੇ ਵੈਸੇ ਹੀ ਕੋਈ ਤੁਸੀਂ ਕਿੱਡੀ ਹੈਰਾਨੀ ਵਾਲੀ ਗੱਲ ਆ, ਤੁਸੀਂ 21ਵੀਂ ਸਦੀ ਚ ਕਹੋ ਵੀ ਧਰਮ ਦੇ ਨਾਂ ਤੇ ਸਾਡਾ ਜਿਹੜਾ ਮੁਲਕ ਆ ਉਹ ਚਾਹੀਦਾ, ਹੈਨਾ? ਬਹੁਤ ਲੋਕਾਂ ਦਾ ਮਤਭੇਦ ਆ, ਉਹਨਾਂ ਦੇ ਮਤਭੇਦ, ਚਲੋ ਉਹਨਾਂ ਦੀ ਆਪਣੀ ਸਮਝ ਹੈਗੀ ਆ, ਪਰ ਮੈਂ ਤਾਂ ਬਹੁਤ ਹੈਰਾਨ ਹੁੰਦਾ ਦੋਸਤੋ, ਬਹੁਤ ਹੈਰਾਨ ਹੁੰਦਾ। ਜਦੋਂ ਅਸੀਂ ਯੰਗ ਛੋਟੇ ਹੁੰਦੇ ਸੀ ਉਦੋਂ ਵੀ ਆਹੀ ਰੌਲੇ ਹੁੰਦੇ ਸੀਗੇ, ਤੇ ਹੁਣ ਇੱਕ ਉਮਰ ਦੀ ਖਾਸ ਹੱਦ ਆ ਜਿਹੜੀ ਪਾਰ ਕਰ ਲਈ, ਹੁਣ ਵੀ ਆਹੀ ਰੌਲੇ ਆ। ਛੋਟੀ ਜੀ ਲੈ ਲਈ ਹੈ ਜੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਤੁਹਾਡੀਆਂ ਕਾਲਜ ਲੈ, ਕਾਲਰ ਸਾਡੇ ਸਪਾਂਸਰ ਸ਼ਾਇਦ ਸਾਡੇ ਨਾਲ ਨੇ। ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ ਚ।
ਥੈਂਕ ਯੂ ਜੀ ਬਹੁਤ ਬਹੁਤ ਟਾਈਮ ਦੇਣ ਲਈ।
ਕੀ ਹਾਲ ਚਾਲ ਆ ਜੀ?
ਠੀਕ ਠਾਕ, ਵਧੀਆ, ਤੁਸੀਂ ਸੁਣਾਓ?
ਤੁਸੀਂ ਪਰਸੋਂ ਜਿੱਥੇ ਗੱਲ ਕਰਕੇ ਗਏ ਸੀ ਵਾਤ, ਕਫ ਤੇ ਪਿੱਤ, ਹੈਨਾ?
ਹਾਂਜੀ,
ਤੁਸੀਂ ਕਿਹਾ ਸੀ ਵੀ ਟਰੰਪ ਸਾਹਿਬ ਨੇ ਜਿਹੜੇ ਉਹਨਾਂ ਨੂੰ ਕਾਹਦੀ ਵੱਧ ਘਾਟ ਆ?
ਉਹ ਕਫ ਹੀ ਆ, ਜਿਵੇਂ ਉਹਨਾਂ ਦੀ ਬੋਡੀ ਟਾਈਪ,
ਜਿਹੜੇ ਇਹ ਟੈਰੋਰਿਸਟ ਹੁੰਦੇ ਨੇ ਇਹਨਾਂ ਨੂੰ ਕਾਹਦੀ ਵੱਧ ਘਾਟ ਹੁੰਦੀ ਹੈ?
ਟੈਰੋਰਿਸਟ ਇਹ ਤਾਂ ਜੀ ਦੇਖੋ ਬ੍ਰੇਨ ਵਾਸ਼ ਕੀਤਾ ਹੁੰਦਾ ਉਹਨਾਂ ਦਾ ਨਾ।
ਅੱਛਾ, ਮਤਲਬ ਅੱਛਾ, ਹਰੇਕ ਬੰਦੇ ਦਾ ਬ੍ਰੇਨ ਵਾਸ਼ ਹੋ ਸਕਦਾ ਕਿ ਜਿਹਦਾ?
ਇਹਦੀ ਪ੍ਰੈਕਟਿਸ ਆ ਜੀ, ਤੁਹਾਨੂੰ ਓਦਾਂ ਦੇ ਐਟਮੋਸਫੀਅਰ ਦੇ ਵਿੱਚ ਉਹਨਾਂ ਨੇ ਲੈ ਜਾਣਾ, ਖਾਸ ਕਰਕੇ ਜਿਹੜਾ ਯੰਗ ਯੂਥ ਹੁੰਦਾ, ਜਿਵੇਂ ਕਹਿੰਦੇ ਖੂਨ ਗਰਮ ਹੁੰਦਾ,
ਹਾਂਜੀ,
ਤੇ ਉਹੀ ਬੰਦੇ ਉਹ ਚੱਕਦੇ ਹੁੰਦੇ ਨੇ ਤੇ ਬਾਕੀ ਉਹਨਾਂ ਨੂੰ ਉਹ ਬੰਦੇ ਫੜਦੇ ਨੇ ਜਿਹਨਾਂ ਨਾਲ ਥੋੜਾ ਜਿਹਾ ਵੀ ਨਾ ਉੱਥੇ ਕੋਈ ਦੁਰਵਿਹਾਰ ਸਮਝ ਲਓ ਵੀ ਫੋਰ ਐਗਜ਼ਾਮਪਲ ਪੁਲਿਸ ਨੇ ਕੁੱਟਤੇ ਉਹਨਾਂ ਨੇ ਉਹ ਬੰਦੇ ਲੱਭਣੇ ਨੇ ਜਿਨ੍ਹਾਂ ਦੇ ਅੰਦਰ ਥੋੜੀ ਜਿਹੀ ਚੰਗਿਆਰੀ ਚੱਲ ਰਹੀ ਆ ਵੀ ਉਹਦੇ ਵਿੱਚ ਗੁੱਸਾ ਉਹਨਾਂ ਦੇ ਵਿੱਚ ਉਹ ਸਿਸਟਮ ਦੇ ਖਿਲਾਫ਼ ਆ ਜਾਂ ਕਹਿ ਲਓ ਪੁਲਿਸ ਵੀ ਸਿਸਟਮ ਦਾ ਇੱਕ ਹਿੱਸਾ ਆ ਜਾਂਦੀ ਆ ਮਤਲਬ ਕਿ ਉਦਾਂ ਦੇ ਬੰਦਿਆਂ ਨੂੰ ਉਹ ਛੇਤੀ ਕਾਬੂ ਕਰ ਲੈਂਦੇ ਨੇ ਤੇ ਉਹਨਾਂ ਦੇ ਉਦਾਂ ਦੇ ਮਾਹੌਲ ਦੇ ਵਿੱਚ ਉਹਨਾਂ ਦਾ ਬ੍ਰੇਨ ਵਾਸ਼ ਕੀਤਾ ਜਾਂਦਾ ਉਹਨਾਂ ਨੂੰ ਸਾਰਾ ਕੁਛ ਦੱਸਿਆ ਜਾਂਦਾ ਵੀ ਫਿਰ ਐਂ ਹੋਊਗਾ ਐਂ ਹੋਊਗਾ ਲਾਲਚ ਵੀ ਦਿੱਤਾ ਜਾਂਦਾ ਹਰ ਇੱਕ ਢੰਗ ਤਰੀਕਾ ਵਰਤਿਆ ਜਾਂਦਾ ਜੀ ਤੇ ਉਹਨਾਂ ਨੂੰ ਫਿਰ ਯੂਜ਼ ਕੀਤਾ ਜਾਂਦਾ ਬਸ
ਮੈਨੂੰ ਲੱਗਦਾ ਟੋਲਰੈਂਸ ਦੀ ਘਾਟ ਹੁੰਦੀ ਹੈ ਉਹਨਾਂ ਦੇ ਵਿੱਚ ਵੀ ਉਹਨਾਂ ਨੂੰ ਲੱਗਦਾ ਮੇਰੇ ਵਿਚਾਰ ਠੀਕ ਨੇ ਜੇ ਸਾਹਮਣੇ ਉਹਨਾਂ ਦੇ ਵਿਚਾਰਾਂ ਦਾ ਕ੍ਰਿਟਿਸਿਜ਼ਮ ਕਰ ਰਿਹਾ ਉਹਨੂੰ ਝੱਲ ਨਹੀਂ ਸਕਦਾ
ਮੈਂ ਤੁਹਾਨੂੰ ਦੱਸਦਾ ਜੀ ਇੰਡੀਆ ਦੀ ਗੱਲ ਆ ਅਸੀਂ ਮੈਂ ਤੇ ਮੇਰਾ ਫਰੈਂਡ ਅਸੀਂ ਜਾਈਏ ਤੇ ਟ੍ਰੈਫਿਕ ਪੁਲਿਸ ਵਾਲੇ ਨੇ ਤੁਹਾਨੂੰ ਪਤਾ ਹੀ ਉੱਥੇ ਕਿਵੇਂ ਬੋਲਦੇ ਨੇ
ਹਾਂਜੀ
ਮੈਨੂੰ ਕਹਿੰਦਾ ਜੀ ਕਰਦਾ ਵੀ ਗੋਲੀ ਮਾਰਦਾ ਇਹਦੇ ਇਹੀ ਚੀਜ਼ ਹੁੰਦੀ ਆ
ਗੁੱਸਾ
ਹਾਂਜੀ ਗੁੱਸਾ ਬਸ ਉਹਨਾਂ ਨੇ ਉਹ ਗੁੱਸੇ ਵਾਲੇ ਬੰਦੇ ਹੀ ਲੱਭਣੇ ਹੁੰਦੇ ਨੇ
ਤੇ ਗੁੱਸਾ ਆਉਣ ਦਾ ਸਾਡੀ ਖੁਰਾਕ ਦੇ ਨਾਲ ਲਿੰਕ ਹੈਗਾ ਤੁਹਾਡੇ ਸਾਨੂੰ ਵਾਤ ਕਫ ਪਿੱਤ ਦਾ
ਹਾਂਜੀ ਇਹਨੂੰ ਆਯੁਰਵੇਦ ਰੋਗ ਕਿਹਾ ਜਾਂਦਾ ਜੀ
ਹੈਂਜੀ
ਗਰਮ ਤਸੀਰ ਵਾਲੇ ਬੰਦਿਆਂ ਨੂੰ ਜ਼ਿਆਦਾ ਗੁੱਸਾ ਆਉਂਦਾ ਹੁੰਦਾ
ਇਹ ਸਾਰੇ ਅੱਤਵਾਦੀਆਂ ਨੂੰ ਫਿਰ ਇਹਨੂੰ ਇਕੱਠੇ ਫੜ ਕੇ ਇਹਨਾਂ ਨੂੰ ਉਹੋ ਜਿਹੀ ਖੁਰਾਕ ਹੋਣੀ ਚਾਹੀਦੀ
ਹਾਂਜੀ ਉਹ ਦਿੰਦੇ ਨੇ ਉਹ ਚੀਜ਼ਾਂ ਦਿੰਦੇ ਨੇ ਇਹੋ ਜਿਹੀਆਂ ਜਿਹਦੇ ਨਾਲ ਗੁੱਸਾ ਆਊਗਾ ਬੰਦੇ ਨੂੰ ਤੇ ਉਹਨਾਂ ਦਾ ਮਸਲਾ ਹੱਲ ਹੋਊਗਾ ਉਹ ਤਾਂ ਪ੍ਰੋਪਰ ਉਹਨਾਂ ਦੀ ਤਾਂ ਪੂਰੀ ਟ੍ਰੇਨਿੰਗ ਹੈ ਉਹਨਾਂ ਦਾ ਜਿਵੇਂ ਕਹਿ ਲਓ ਵੀ ਇੱਕ ਤਰ੍ਹਾਂ ਦੇ ਇੰਸਟੀਚਿਊਟ ਬਣਾਏ ਹੋਏ ਨੇ ਇਸ ਕੰਮ ਲਈ ਕੈਂਪ ਨੀ ਲੱਗੇ ਹੋਏ ਉੱਧਰ ਆਪਣੇ ਕੈਂਪ ਕਹਿੰਦੇ ਉਹਦੇ ਵਿੱਚ ਗੱਲਾਂ ਹੀ ਇਹ ਚੱਲਦੀਆਂ ਨੇ ਉਹ ਤੁਹਾਨੂੰ ਬ੍ਰੇਨ ਵਾਸ਼ ਕਰ ਦੇਣਾ ਉਹਨਾਂ ਨੇ ਤੁਹਾਡਾ ਜੇ ਤੁਹਾਨੂੰ ਯੂਜ਼ ਕਰ
ਲੈਣਾ ਇਨਸਾਨ ਹੀ ਨਹੀਂ ਦਿੰਦਾ
ਹਾਂਜੀ ਬਾਕੀ ਫਿਰ ਇੱਕ ਸਿਸਟਮ ਵੀ ਤੁਹਾਨੂੰ ਪਤਾ ਹੀ ਆ ਨਾ ਏਦਾਂ ਦਾ ਉਹ ਕੰਟਰੀਆਂ ਦੇ ਵਿੱਚ ਜਿਹੜਾ ਬੰਦਾ ਇੱਕ ਵਾਰ ਇਸ ਰਾਸਤੇ ਤੁਰ ਪਿਆ ਉਹਦੇ ਵਿੱਚ ਵਾਪਸੀ ਤਾਂ ਹੈ ਨੀ
ਬਿਲਕੁਲ ਮਾਹੌਲ ਉਹੋ ਜਿਹਾ ਜੀ ਮਾਹੌਲ ਦੇਖੋ ਜਿਹੜੀ ਵੱਡੀ ਧਿਰ ਆ ਉਹ ਵੀ ਧਰਮ ਦੇ ਨਾਂ ਤੇ ਵੋਟਾਂ ਲੈਂਦੀ ਆ ਮਾਈਨੋਰਟੀਜ਼ ਦੇ ਨਾਲ ਤੱਕਾ ਵਿਤਕਰਾ ਜਿਹਦਾ ਉੱਥੇ ਦਾ ਲੱਗਦਾ ਨਾ ਬਸ ਉਹ ਦਾ ਲਾਈ ਜਾਂਦਾ ਉਹ ਕਹਿੰਦਾ ਮੈਂ ਗੱਦੀ ਤੇ ਬੈਠਾ ਰਹਾਂ ਬਸ ਭਾਵੇਂ ਧਰਮ ਦੇ ਨਾਂ ਦੇ ਉੱਤੇ ਮੈਂ ਲੜਾਈ ਕਰਾਵਾਂ ਕੁਛ ਮਰਜ਼ੀ ਕਰਾਂ
ਧਰਮ ਤਾਂ ਜੀ ਬਹੁਤ ਹਾਵੀ ਆ ਇੰਡੀਆ ਦੇ ਵਿੱਚ
ਬਿਲਕੁਲ
ਬਹੁਤ ਜ਼ਿਆਦਾ ਇੰਡੀਆ ਦੇ ਵਿੱਚ ਆਪਾਂ ਚਲੋ ਆਪਾਂ ਵੀ ਉੱਥੋਂ ਹੀ ਆਏ ਆ ਜਦ ਆਪਾਂ ਇੱਥੇ ਆ ਕੇ ਰਹੇ ਆ ਆਪਾਂ ਦੀ ਸੋਚ ਚੇਂਜ ਹੋਈ ਆ ਠੀਕ ਹੈ ਜੀ ਜਦੋਂ ਆਪਾਂ ਵਾਪਸ ਜਾ ਕੇ ਦੇਖਦੇ ਆ ਤੁਸੀਂ ਇੱਕ ਗੱਲ ਨੋਟ ਕਰਿਓ ਉੱਥੇ ਦੇ ਲੋਕਾਂ ਦਾ ਜਿਵੇਂ ਕਹਿ ਲਓ ਵੀ ਉਹ ਕਹਿੰਦੇ ਨੇ ਵੀ ਰੱਬ ਤੇ ਕਿਸਮਤ ਤੇ ਪੋਲੀਟੀਸ਼ਨ ਇਹ ਤਿੰਨ ਚੀਜ਼ਾਂ ਦੇ ਉੱਪਰ ਵਿਸ਼ਵਾਸ ਆ ਉਹ ਕਹਿੰਦੇ ਵੀ ਇਹੀ ਸਭ ਕੁਛ ਕਰਨ ਉਹਨਾਂ ਨੂੰ ਕੁਛ ਨਾ ਕਰਨਾ ਪਵੇ
ਬਿਲਕੁਲ ਇਹ ਲੋਕ ਕਿੰਨੇ ਸਿਆਣੇ ਨੇ ਜੀ ਇਹਨਾਂ ਨੇ ਦੇਖੋ ਕਿੰਨੇ ਸੌ ਸਾਲ ਪਹਿਲਾਂ 250-300 ਸਾਲ ਪਹਿਲਾਂ ਇਹਨਾਂ ਨੇ ਕਹਿਤਾ ਵੀ ਧਰਮ ਸਾਡਾ ਪਰਸਨਲ ਨਿੱਜੀ ਮਸਲਾ ਹੋਣਾ ਚਾਹੀਦਾ ਘਰੇ ਬੈਠ ਕੇ ਕੋਈ ਜਿਹਨੂੰ ਮਰਜ਼ੀ ਮੰਨੇ ਨਾ ਮੰਨੇ ਇਹ ਸਮਾਜਿਕ ਮਸਲਾ ਨਹੀਂ ਹੋਣਾ ਚਾਹੀਦਾ ਇਹਨਾਂ ਦੀਆਂ ਚਰਚਿਸ ਬੰਦ ਹੋ ਗਈਆਂ ਸੀ ਤਾਂ ਗੁਰਦੁਆਰੇ ਮੰਦਰ ਮਸੀਤਾਂ ਖੋਲੀਆਂ ਆ ਕੇ ਹੈ ਜੀ
ਸਰ ਪਤਾ ਕੀ ਹੈ ਜੀ ਗੱਲ ਆ ਜਾਂਦੀ ਹੈ ਵੋਟਾਂ ਦਾ ਮਸਲਾ
ਹਾਂਜੀ ਬਸ ਇਹੀ ਹੈ
ਪੋਲੀਟੀਸ਼ੀਅਨ ਚਾਹੁੰਦੇ ਹੋਏ ਵੀ ਇਹ ਚੀਜ਼ ਚ ਪੈਣਾ ਨਹੀਂ ਚਾਹੁੰਦੇ
ਉਹ ਵਿਰੋਧ ਨਹੀਂ ਮੁੜ ਲੈਂਦੇ ਬਿਲਕੁਲ
ਹਾਂਜੀ ਉਹ ਫਿਰ ਉਹਨਾਂ ਨੂੰ ਹੁੰਦਾ ਸਾਡੀਆਂ ਵੋਟਾਂ ਨਾਲ ਖਤਮ ਹੋ ਜਾਣ ਠੀਕ ਹੈ ਨਾ ਗੱਲ
ਬਿਲਕੁਲ
ਉਹ ਫਿਰ ਚਾਹੁੰਦੇ ਹੋਏ ਵੀ ਮਤਲਬ ਕਿ ਉਹ ਫਿਰ ਹੱਲ ਨਹੀਂ ਕਰ ਹੁੰਦਾ ਉਹਨਾਂ ਤੋਂ ਕਿਸੇ ਪ੍ਰੋਬਲਮ ਦਾ ਵੀ ਬੜਾ ਇਹ ਜਿਵੇਂ ਕਹਿ ਲਓ ਵੀ ਕ੍ਰਿਟੀਕਲ ਜੀ ਕੰਡੀਸ਼ਨ ਬਣ ਜਾਂਦੀ ਹੈ ਪੋਲੀਟੀਸ਼ੀਅਨਾਂ ਖਾਤਰ ਚਲੋ ਜਿਹੜਾ ਸਿਸਟਮ ਆ ਜਿਵੇਂ ਹੁਣ ਇੱਥੇ ਪੁਲਿਸ ਆ ਜਾਂ ਆਰਮੀ ਆ ਉਹ ਇੱਕ ਡਿਫਰੈਂਟ ਚੀਜ਼ ਆ ਨਾ ਉਹ ਤਾਂ ਕਰਨਗੇ ਕਰਨਗੇ ਜੋ ਉਹਨਾਂ ਨੇ ਕਰਨਾ ਪਰ ਇੰਡੀਆ ਚ ਦੇਖ ਲਓ ਤੁਸੀਂ ਉਹ ਤੋਂ ਵੀ ਨੀ ਕੁਛ ਕਰ ਹੁੰਦਾ
ਬਿਲਕੁਲ ਬਿਲਕੁਲ ਬਿਲਕੁਲ
ਉਹ ਵੀ ਕੰਟਰੋਲ ਚ ਨੇ ਇਹਨਾਂ ਦੇ ਪੋਲੀਟੀਸ਼ੀਅਨਾਂ ਦੇ ਕੰਟਰੋਲ ਚ ਨੇ ਇੱਥੇ ਚਲੋ ਇੰਨਾ ਕਦਾ ਫਰਕ ਹੈਗਾ ਵੀ ਪੁਲਿਸ ਆਰਮੀ ਆ ਜਿਹੜਾ ਇਹ ਪ੍ਰਸ਼ਾਸਨ ਆ ਉਹ ਪੋਲੀਟੀਸ਼ੀਅਨ ਦੇ ਕੰਟਰੋਲ ਚ ਨਹੀਂ ਆ
ਹੈਗਾ ਜੀ ਬਿਲਕੁਲ ਬਿਲਕੁਲ ਬਿਲਕੁਲ
ਤਾਂ ਕਰਕੇ ਥੋੜਾ ਜਿਹਾ ਬਚਾਅ ਨਹੀਂ ਤਾਂ ਫਿਰ ਬੜਾ ਫਰਕ ਨਹੀਂ ਰਹਿਣਾ ਸੀ ਉਹ ਕੰਟਰੀਆਂ ਦੇ ਕੰਟਰੀਆਂ ਦੇ
ਬਿਲਕੁਲ ਬਿਲਕੁਲ ਅੱਜ ਫਿਰ ਕਿਹੜੀ ਪ੍ਰੋਬਲਮ ਬਾਰੇ ਡਿਸਕਸ ਕਰੀਏ ਜੀ
ਤੁਸੀਂ ਦੱਸੋ ਜੀ
ਇਹ ਹੁਣ ਜਦੋਂ ਸਰਦੀ ਤੋਂ ਗਰਮੀ ਹੁੰਦੀ ਹੈ ਜਾਂ ਗਰਮੀ ਤੋਂ ਸਰਦੀ ਹੁੰਦੀ ਹੈ ਮੌਸਮ ਬਦਲਦਾ ਜਦੋਂ ਉਦੋਂ ਸਾਨੂੰ ਕੀ ਆਪਣੀ ਕਿਹੜੀਆਂ ਬਿਮਾਰੀਆਂ ਲੱਗਦੀਆਂ ਨੇ ਤੇ ਕੀ ਆਪਾਂ ਨੂੰ ਖੁਰਾਕ ਰਾਹੀਂ ਜਾਂ ਆਯੁਰਵੇਦ ਰਾਹੀਂ ਥੋੜਾ ਬਹੁਤ ਚੇਂਜ ਕਰਕੇ ਉਹਨਾਂ ਬਿਮਾਰੀਆਂ ਤੋਂ ਬਚਾਅ ਹੋ ਸਕਦਾ ਕਿ ਨਹੀਂ
ਹਾਂਜੀ ਹੋ ਸਕਦਾ ਦੇਖੋ ਜਦੋਂ ਵੈਦਰ ਚੇਂਜ ਹੁੰਦਾ ਉਦੋਂ ਆਪਣੀ ਇਮਿਊਨਿਟੀ ਦੇ ਵਿੱਚ ਥੋੜੀ ਦਿੱਕਤ ਆਉਂਦੀ ਆ ਜੀ ਜਿਨ੍ਹਾਂ ਦੀ ਵੀਕ ਇਮਿਊਨਿਟੀ ਹੁੰਦੀ ਆ ਉਹਨਾਂ ਤੇ ਵਾਇਰਸ ਬੈਕਟੀਰੀਆ ਅਟੈਕ ਕਰਦੇ ਨੇ ਜਦੋਂ ਵੈਦਰ ਚੇਂਜ ਹੁੰਦਾ ਉਦੋਂ ਖਾਸ ਸਮੇਂ ਦੇ ਵਿੱਚ ਕੁਛ ਖਾਸ ਅਲਰਜਨ ਆਪਣੇ ਐਟਮੋਸਫੀਅਰ ਦੇ ਵਿੱਚ ਆਉਂਦੇ ਨੇ ਜਿਵੇਂ ਪੋਲਨ ਹੋ ਗਈ ਜਾਂ ਅੱਗੇ ਚੱਲ ਕੇ ਡਸਟ ਹੋਣੀ ਆ ਜਾਂ ਕੋ ਜਿਹੜੇ ਘਾਹ ਦੇ ਵਿੱਚ ਪੀਲੇ ਪੀਲੇ ਫੁੱਲ ਨਿਕਲਣੇ ਨੇ ਜੀ ਉਹ ਹੋ ਗਏ ਹੋਰ ਵੀ ਬਹੁਤ ਚੀਜ਼ਾਂ ਆਉਣੀਆਂ ਨੇ ਆਪਣੀ ਕਿਉਂਕਿ ਜਦੋਂ ਗਰਮੀ ਵੱਧਦੀ ਆ ਗਰਮੀ ਦੇ ਵਿੱਚ ਵਾਇਰਸ ਬੈਕਟੀਰੀਆ ਜ਼ਿਆਦਾ ਫੈਲਦਾ ਸਰਦੀ ਦੇ ਮੁਕਾਬਲੇ ਤੇ ਜਿਨ੍ਹਾਂ ਦੀ ਇਮਿਊਨਿਟੀ ਵੀਕ ਆ ਉਹਨਾਂ ਨੂੰ ਫਿਰ ਦਿੱਕਤ ਆਉਂਦੀਆਂ ਨੇ ਜੀ, ਕਿਉਂਕਿ ਹੁਣ ਐਲਰਜੀ ਸੀਜ਼ਨ ਸ਼ੁਰੂ ਹੋ ਚੁੱਕਿਆ। ਇਹਦੇ ਵਿੱਚ ਕੀ ਹੁੰਦਾ, ਛਿੱਕਾਂ ਆਉਣੀਆਂ ਨੇ ਸੁਬਹਾ ਸੁਬਹਾ, 15-15, 20-20 ਛਿੱਕਾਂ, ਫਿਰ ਨੱਕ ਚ ਖਾਜ ਹੋਈ ਜਾਣੀ, ਨੱਕ ਚੋਂ ਪਾਣੀ ਆਉਣਾ, ਅੱਖਾਂ ਚ ਖਾਜ ਹੋਣੀ, ਅੱਖਾਂ ਚੋਂ ਪਾਣੀ ਆਉਣਾ, ਕੰਨਾਂ ਚ ਵੀ ਖਾਜ ਹੋਈ ਜਾਂਦੀ ਹੈ, ਗਲੇ ਚ ਖਰਾਸ਼ ਰਹਿੰਦੀ ਆ, ENT ਸਾਰਾ ਹੀ ਡਿਸਟਰਬ ਹੋ ਜਾਂਦਾ। ਫਿਰ ਸਕਿਨ ਐਲਰਜੀ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਜਿਵੇਂ ਕਹਿੰਦੇ ਸਕਿਨ ਦੇ ਉੱਪਰ ਖਾਜ ਹੋ ਜਾਣੀ, ਧੱਫੜ ਹੋ ਜਾਣੇ, ਲਾਲ ਹੋ ਜਾਣੀ, ਠੀਕ ਆ, ਇਹ ਚੀਜ਼ਾਂ ਹੁੰਦੀਆਂ ਨੇ। ਫਿਰ ਕਈਆਂ ਨੂੰ ਜਿਵੇਂ ਅੱਗੇ ਚੱਲ ਕੇ ਜਿਨ੍ਹਾਂ ਦੀ ਇਮਿਊਨਿਟੀ ਵੀਕ ਹੁੰਦੀ ਹੈ ਉਹਨਾਂ ਨੂੰ ਸਟਮਕ ਦੀਆਂ ਐਲਰਜੀ ਹੁੰਦੀਆਂ ਨੇ, ਜਿਵੇਂ ਉਹਨਾਂ ਤੋਂ ਗਲੂਟਨ ਨਹੀਂ ਡਾਇਜੈਸਟ ਕਰ ਹੁੰਦਾ ਜਾਂ ਉਹਨਾਂ ਨੂੰ ਦੁੱਧ ਤੋਂ ਐਲਰਜੀ ਹੁੰਦੀ ਆ, ਇਹ ਚੀਜ਼ਾਂ ਚੱਲਦੀਆਂ ਨੇ। ਹੁਣ ਗੱਲ ਉਹੀ ਆ ਜਾਂਦੀ ਹੈ ਮੁੜ ਕੇ ਵੀ ਜਿਹੜੀ ਆਪਣੀ ਇਮਿਊਨਿਟੀ ਆ ਉਹ ਵੀਕ ਆ, ਜਿਨ੍ਹਾਂ ਦੀ ਇਮਿਊਨਿਟੀ ਵੀਕ ਆ ਉਹਨਾਂ ਨੂੰ ਵੈਦਰ ਚੇਂਜ ਹੁੰਦੀ ਸਾਰ ਉਹਨਾਂ ਨੂੰ ਕਫ ਵੀ ਹੋਊਗੀ, ਕੋਲਡ ਵੀ ਹੋਊਗਾ, ਫੀਵਰ ਵੀ ਠਾਹ ਹੋ ਜਾਣਾ। ਤੁਸੀਂ ਦੇਖਿਆ ਹੋਣਾ ਬੱਚਿਆਂ ਨੂੰ ਬਹੁਤ ਜਲਦੀ ਫੀਵਰ ਹੁੰਦਾ, ਉਹ ਸਾਰਾ ਸਾਲ ਅਲਜੀ ਰਹਿੰਦੇ ਨੇ ਛੋਟੇ ਬੱਚੇ ਨਾ, ਕਿਉਂਕਿ ਉਹਨਾਂ ਦੀ ਇਮਿਊਨਿਟੀ ਵੀਕ ਹੁੰਦੀ ਆ, ਉਹ ਸਕੂਲ ਦੇ ਵਿੱਚ ਦੂਜੇ ਬੱਚਿਆਂ ਤੋਂ ਬਹੁਤ ਛੇਤੀ ਵਾਇਰਸ ਉਹਨਾਂ ਨੂੰ ਪਹੁੰਚਾ ਜਾਂਦਾ, ਪਰ ਵੱਡੇ ਥੋੜੇ ਜਿਹੇ ਬਚ ਜਾਂਦੇ ਨੇ। ਪਰ ਇੱਥੇ ਇਹ ਕੰਟਰੀ ਦੇ ਵਿੱਚ ਜਿਵੇਂ ਕਹੋ ਵੀ ਵਿਟਾਮਿਨ ਡੀ ਦੀ ਕਮੀ ਹੋਣ ਕਰਕੇ ਆਪਾਂ ਨੂੰ ਧੁੱਪ ਨਹੀਂ ਲੱਗਦੀ ਹੈਗੀ, ਬਹੁਤ ਚਿਰ ਆਪਾਂ ਸਨ ਤੋਂ ਦੂਰ ਹੀ ਰਹਿੰਦੇ ਹਾਂ, ਹੌਲੀ ਹੌਲੀ ਆਪਣੀ ਨਾ ਇਮਿਊਨਿਟੀ ਵੀਕ ਹੋਣੀ ਸ਼ੁਰੂ ਹੋ ਜਾਂਦੀ ਆ। ਤਕਰੀਬਨ ਕਹੋ ਵੀ ਜਦ ਬੰਦਾ ਇੰਡੀਆ ਤੋਂ ਆਉਂਦਾ ਪਹਿਲੇ 4-5 ਸਾਲ ਤਾਂ ਰਹਿੰਦਾ ਠੀਕ, ਬਾਅਦ ਦੇ ਵਿੱਚ ਉਹਨੂੰ ਦਿੱਕਤ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਇਹ ਚੀਜ਼ਾਂ ਦੀਆਂ, ਫਿਰ ਬਹੁਤ ਜ਼ਿਆਦਾ ਇਮਿਊਨਿਟੀ ਵੀਕ ਹੋ ਜਾਂਦੀ ਆ। ਹੁਣ ਮਾਡਰਨ ਮੈਡੀਸਨ ਦੇ ਵਿੱਚ ਜੀ ਉਹ ਕਹਿੰਦੇ ਵੀ ਤੁਸੀਂ ਐਂ ਕਰੋ ਸ਼ਾਰਟਸ ਲਵਾ ਲਓ, ਜਾਂ ਉਹ ਪਹਿਲਾਂ ਜੀ ਐਲਰਜੀ ਦੀ ਗੋਲੀਆਂ ਦਿੰਦੇ ਨੇ ਇੱਕ, ਉਹ ਗੋਲੀਆਂ ਜਿੰਨਾ ਚਿਰ ਖਾਏਗੇ ਉਹ ਠੀਕ ਆ ਜੀ, ਬਰੀਕ ਬਰੀਕ ਜਿਹੀਆਂ ਗੋਲੀਆਂ ਹੁੰਦੀਆਂ ਨੇ ਉਹ, ਪਰ ਦਿੱਕਤ ਇਹ ਹੁੰਦੀ ਆ ਉਹ ਗੋਲੀ ਖਾ ਕੇ ਨੀਂਦ ਆਉਣ ਲੱਗ ਜਾਂਦੀ ਹੈ ਜੀ, ਦਿਨ ਦੇ ਵਿੱਚ ਫਿਰ ਪ੍ਰੋਬਲਮ ਆਉਂਦੀ ਹੈ, ਜੇ ਦਿਨ ਚ ਗੋਲੀ ਖਾਏਗੇ ਨੀਂਦ ਆਊਗੀ ਕੰਮ ਕਿਵੇਂ ਕਰੇਗੇ, ਠੀਕ ਹੈ, ਰਾਤ ਨੂੰ ਤਾਂ ਚਲੋ ਕਹਿ ਦਿੰਦੇ ਨੇ ਵਧੀਆ ਗੱਲ ਆ, ਪਰ ਉਹ ਸਮਾਂ ਪਾ ਕੇ ਨਾ ਉਹ ਗੋਲੀਆਂ ਕੰਮ ਕਰਨਾ ਛੱਡ ਜਾਂਦੀਆਂ ਨੇ ਜੀ। ਫਿਰ ਉਹ ਕਹਿੰਦੇ ਨੇ ਵੀ ਤੁਸੀਂ ਹੁਣ ਇੱਦਾਂ ਕਰੋ, ਤੁਸੀਂ ਐਲਰਜੀ ਦੇ ਨਾ ਸ਼ਾਰਟ ਲਵਾ ਲਿਆ ਕਰੋ ਹਰ 3 ਮਹੀਨੇ ਬਾਅਦ। ਇਹ ਜਿਹੜੀਆਂ ਵੈਕਸੀਨਾਂ ਹੋ ਗਈਆਂ, ਜਿਹੜੇ ਸ਼ਾਰਟਸ ਹੋ ਗਏ, ਐਲਰਜੀ ਸ਼ਾਰਟਸ ਵਗੈਰਾ, ਇਹਨਾਂ ਦੇ ਸਾਈਡ ਇਫੈਕਟਾਂ ਤੋਂ ਆਪਾਂ ਭਲੀ ਭਾਂਤ ਜਾਣੂ ਆ ਵੀ ਕਿੰਨਾ ਜ਼ਿਆਦਾ ਨੁਕਸਾਨ ਕਰ ਜਾਂਦੇ ਨੇ ਇਹ ਚੀਜ਼ਾਂ। ਟੈਂਪਰੇਰੀ ਸਾਰਾ ਹੀ ਸੋਲੂਸ਼ਨ ਆ, ਉਲਟੇ ਸਾਈਡ ਇਫੈਕਟ ਮਿਲਦੇ ਨੇ। ਮੇਰੇ ਕੋਲ ਕੱਲੇ ਇੱਕ ਲੇਡੀ ਆਈ ਸੀਗੀ, ਉਹ ਕਿਸੇ ਡਾਕਟਰ ਦੀ ਅੱਗੇ ਕੰਮ ਕਰਦੀ ਆ, ਉਹ ਕਹਿੰਦੀ ਅਸੀਂ ਹਰ ਰੋਜ਼ ਦੇਖਦੇ ਹਾਂ ਵੀ ਪੇਸ਼ੈਂਟ ਨਾਲ ਕੀ ਹੁੰਦਾ ਉੱਥੇ।
ਹਾਂਜੀ,
ਇਸ ਕਰਕੇ ਪਰ ਆਯੁਰਵੇਦ ਦੇ ਵਿੱਚ ਅਸੀਂ ਕੀ ਕਰਦੇ ਹਾਂ, ਅਸੀਂ ਇਮਿਊਨਿਟੀ ਤੇ ਕੰਮ ਕਰਦੇ ਹਾਂ, ਇਮਿਊਨਿਟੀ ਨੂੰ ਬੂਸਟ ਕਰੀਦਾ। ਆਯੁਰਵੇਦ ਵਿੱਚ ਬਹੁਤ ਵਧੀਆ ਇੱਦਾਂ ਦੇ ਹਰਬਸ ਨੇ ਜਿਹੜੇ ਇਮਿਊਨਿਟੀ ਨੂੰ ਵਧਾਉਂਦੇ ਨੇ। ਫੋਰ ਐਗਜ਼ਾਮਪਲ ਜਿਵੇਂ ਆਪਾਂ ਗਲੋ ਲੈ ਲਈਏ, ਗਲੋ ਆਪਣੇ ਇੰਡੀਆ ਪੰਜਾਬ ਦੇ ਵਿੱਚ ਜੀ ਵਾਧੂ ਬੇਲਾਂ ਹੁੰਦੀਆਂ ਨੇ, ਇਹਦੀ ਬੇਲ ਹੁੰਦੀ ਆ ਦਰਖਤ ਤੇ ਚੜ ਜਾਂਦੀ ਆ, ਉਹ ਬੇਲ ਤੋਂ ਹੀ ਤਿਆਰ ਅੱਗੇ ਦਵਾਈ ਹੁੰਦੀ ਆ, ਉਹਦਾ ਇਸਤੇਮਾਲ ਕਰੀਦਾ ਵਿੱਚ ਨਾਲ, ਜਿਵੇਂ ਤੁਲਸੀ ਹੋ ਗਈ, ਅਸ਼ਵਗੰਧਾ ਹੋ ਗਿਆ, ਇੱਦਾਂ ਦੀਆਂ ਹੋਰ ਵੀ ਹਰਬਸ ਨੇ ਜਿਨ੍ਹਾਂ ਜਿਹੜੀਆਂ ਇਮਿਊਨਿਟੀ ਬੂਸਟ ਕਰਦੀਆਂ ਨੇ। ਇੱਕ ਮੋਰਿੰਗਾ ਹਰਬਸ ਅੱਜ ਕੱਲ ਬਹੁਤ ਚੱਲਦਾ, ਉਹ ਸੁਹੰਜਣਾ ਵੀ ਕਹਿੰਦੇ ਨੇ ਉਹਨੂੰ ਪੰਜਾਬੀ ਦੇ ਵਿੱਚ, ਉਹ ਵੀ ਬਹੁਤ ਵਧੀਆ ਇੱਕ ਇਮਿਊਨਿਟੀ ਬੂਸਟਰ ਆ। ਇਸ ਕਰਕੇ ਇੱਦਾਂ ਦੇ ਨੈਚੁਰਲ ਹਰਬਸ ਅਸੀਂ ਯੂਜ ਕਰਦੇ ਹਾਂ ਤੇ ਬੜੇ ਵਧੀਆ ਇਹਦੇ ਰਿਜ਼ਲਟ ਮਿਲਦੇ ਨੇ, ਇਮਿਊਨਿਟੀ ਬੂਸਟ ਹੋ ਜਾਂਦੀ ਆ ਤੇ ਐਲਰਜੀਜ ਵਗੈਰਾ ਜਿਹੜਾ ਕਫ ਕੋਲਡ ਫੀਵਰ ਫਲੂ ਆ ਇਹ ਚੀਜ਼ਾਂ ਹਟ ਜਾਂਦੀਆਂ ਨੇ ਤੇ ਦੁਬਾਰਾ ਵੀ ਨਹੀਂ ਹੁੰਦੀਆਂ।
ਬਿਲਕੁਲ ਜੀ ਬਿਲਕੁਲ।
ਇਸ ਕਰਕੇ ਜੇ ਇੱਦਾਂ ਦੀ ਕੋਈ ਦਿੱਕਤ ਆ ਜੀ ਤੁਹਾਨੂੰ, ਜਿਵੇਂ ਇਮਿਊਨਿਟੀ ਤੁਹਾਨੂੰ ਲੱਗਦਾ ਵੀ ਸਾਡੀ ਵੀਕ ਆ ਜਾਂ ਘਰੇ ਪਰਿਵਾਰ ਬੱਚਿਆਂ ਦੀ ਵੀਕ ਆ, ਬੱਚਿਆਂ ਖਾਤਰ ਸਪੈਸ਼ਲ ਅਸੀਂ ਤਿਆਰ ਕੀਤੇ ਹੁੰਦੇ ਨੇ ਲਿਕੁਇਡ, ਉਹ ਮਿੱਠੇ ਮਿੱਠੇ ਹੁੰਦੇ ਨੇ, ਬੱਚੇ ਲੈ ਲੈਂਦੇ ਨੇ ਆਸਾਨੀ ਨਾਲ। ਜੇ ਤੁਹਾਨੂੰ ਇੱਦਾਂ ਦੀ ਲੱਗਦਾ ਵੀ ਦਿੱਕਤਾਂ ਹੈਗੀਆਂ ਨੇ ਤਾਂ ਆਪਾਂ ਆਯੁਰਵੇਦ ਰਾਹੀਂ ਹੈਲਪ ਕਰ ਸਕਦੇ ਹਾਂ। ਤੁਸੀਂ ਜੋਤ ਆਯੁਰਵੇਦਿਕ ਸੈਂਟਰ ਨਾਲ ਸੰਪਰਕ ਕਰ ਸਕਦੇ ਹੋ ਜੀ, 647-4568-2800, 6474652800, ਕਲੀਨਿਕ ਦੇ ਐਡਰੈਸ ਲਈ 7955 ਟੋਰਬਨਮ ਰੋਡ ਯੂਨਿਟ 4, ਸਟੀਲ ਤੇ ਟੋਰਬਨਮ ਦਾ ਮੇਨ ਇੰਟਰਸੈਕਸ਼ਨ ਪੈਂਦਾ, ਤੇ ਵਟਸਐਪ ਤੇ ਕਾਲ ਕਰਨ ਲਈ ਵੀ ਸੇਮ ਹੀ ਨੰਬਰ ਹੈ ਜੀ, 647-4568-2800। ਥੈਂਕ ਯੂ ਜੀ, ਬਹੁਤ
ਧੰਨਵਾਦ ਜੀ, ਧੰਨਵਾਦ, ਮਿਹਰਬਾਨੀ, ਬਹੁਤ ਬਹੁਤ। ਕਾਲਰ ਸਾਡੇ ਨਾਲ ਨੇ, ਦੋਸਤੋ ਮਾਫੀ ਚਾਹੁੰਦਾ ਮੈਂ, ਸਾਡੀ ਗੱਲਬਾਤ ਥੋੜੀ ਜੀ ਲੰਬੀ ਹੋਗੀ, ਕੀ ਕਹਿਣਾ ਚਾਹੁੰਦੇ ਹੋ ਵੀਰ ਜੀ ਤੁਸੀਂ? ਸਤਿ ਸ੍ਰੀ ਅਕਾਲ, ਠੀਕ ਠਾਕ ਹੋ?
ਜਿੱਦਾਂ ਡਾਕਟਰ ਸਾਹਿਬ ਕਹਿੰਦੇ ਆ ਵੀ ਮਤਲਬ ਇਹ ਮਤਲਬ ਬ੍ਰੇਨ ਬਾਰੇ ਦੱਸਿਆ,
ਹਾਂਜੀ,
ਉਸ ਕਮਿਊਨਿਟੀਆਂ ਵਾਲੀ ਬ੍ਰੇਨ ਇੱਦਾਂ ਮਤਲਬ ਉਹਨਾਂ ਨੂੰ ਜ਼ਿਆਦਾ ਗੁੱਸਾ ਆਉਂਦਾ, ਉਹਨਾਂ ਨੇ ਮਰਨਾ ਤੇ ਮਾਰਨਾ, ਉਹਨਾਂ ਲਈ ਉਹਨਾਂ ਦੇ ਖੂਨ ਚ ਕੋਈ ਪ੍ਰੋਬਲਮ ਆ ਜਾਂ ਬ੍ਰੇਨ ਚ ਕੋਈ ਪ੍ਰੋਬਲਮ ਆ, ਬਾਕੀ ਹੋਰਾਂ ਨੂੰ ਇੱਦਾਂ ਨੀ ਗੁੱਸਾ ਆਉਂਦਾ, ਉਹ ਮਾਰਦੇ ਵੀ ਨੀ ਮਰਦੇ ਵੀ ਨੀ, ਤੇ ਉਹ ਮਤਲਬ ਉਹ ਕੀ ਉਹਨਾਂ ਜੀਨ ਚ ਪ੍ਰੋਬਲਮ ਆ ਜਾਂ ਖਾਣ ਚ ਪ੍ਰੋਬਲਮ, ਕੀ ਗੱਲ ਕੀ ਹੋਊਗੀ?
ਨਹੀਂ, ਕਮਿਊਨਿਟੀ ਵਾਈਜ਼ ਤਾਂ ਨਹੀਂ ਕੋਈ ਗੱਲ ਹੁੰਦੀ ਗੀ, ਹਰੇਕ
ਤੁਸੀਂ ਹੁਣ ਹੱਸ ਕੇ ਨਾ ਗੱਲ ਖਰਾਬ ਕਰੋ।
ਨਹੀਂ, ਹੱਸ ਕੇ ਨੀ ਖਰਾਬ ਕਰਦੇ,
ਕੱਢ ਕੇ ਦੇਖ ਲਓ, ਮਤਲਬ ਪੁਛਲੀਆਂ ਹਜ਼ਾਰਾਂ ਸਾਲਾਂ ਦੀਆਂ ਉਹ ਕੱਢ ਕੇ ਦੇਖ ਲਓ, ਉਹਨਾਂ ਨੇ ਕੱਟੇ ਦੇ ਵੱਡੇ, ਆਪੇ ਖਾਧੇ, ਆਪ ਵੀ ਮਾਰੇ, ਦੂਜਿਆਂ ਨੂੰ ਵੀ ਮਾਰੇ, ਉਹਨਾਂ ਮਤਲਬ ਤੁਸੀਂ ਮੈਂ ਨੀ ਕਹਿੰਦਾ ਇਹ, ਤੁਸੀਂ ਜਰਾ ਆਪਣਾ ਨਾ ਸਟੱਡੀ ਕਰਕੇ ਦੇਖ ਲਓ, ਉਹਨਾਂ ਨੂੰ ਗੁੱਸਾ ਆਉਂਦਾ ਮਾਰਨ ਦਾ ਵੀ ਤੇ ਮਰਨ ਦਾ ਵੀ, ਉਹਨਾਂ ਨੇ ਕੋਈ ਬ੍ਰੇਨ ਚ ਪ੍ਰੋਬਲਮ ਜਾਂ ਖਾਣ ਚ ਪ੍ਰੋਬਲਮ, ਜੀਨ ਚ ਪ੍ਰੋਬਲਮ, ਸਮਝੀ
ਕਰਦੇ ਗੱਲ ਕੋਈ ਨੀ, ਧੰਨਵਾਦ ਤੁਹਾਡਾ, ਮਿਹਰਬਾਨੀ। ਕਿਸੇ ਵੀ ਭਾਈਚਾਰੇ ਦੇ ਵਿਚ ਜਿਹੜੇ 5-4%, 2%, 1%, 0.1% ਜਿਹੜੇ ਲੋਕ ਹੁੰਦੇ ਨੇ ਨਾ, ਉਹ ਸਾਰੇ ਭਾਈਚਾਰੇ ਦੀ ਨੁਮਾਇੰਦਗੀ ਨਹੀਂ ਕਰਦੇ ਹੁੰਦੇ। ਹਰੇਕ ਕਲਚਰ ਦੇ ਵਿਚ 70-80% ਲੋਕ ਬੜੇ ਟੋਲਰੈਂਟ ਹੁੰਦੇ ਨੇ, 20% ਬੜੇ ਵੋਕਲ ਹੁੰਦੇ ਨੇ, 19-18-19%, 1-1.5%, ਮੇ ਬੀ 0.00% ਲੋਕ ਜਿਹੜੇ ਹੁੰਦੇ ਨੇ ਅੱਤਵਾਦੀ ਰੁਚੀਆਂ ਵਾਲੇ ਹੁੰਦੇ ਨੇ। ਅੱਛਾ, ਹੁੰਦਾ ਕੀ ਆ, ਇਹ ਜਿਹੜੇ ਗਰਮ ਖਿਆਲੀ ਜਦੋਂ ਹੁੰਦੇ ਨੇ ਨਾ, ਉਹ ਦੂਜੇ ਪ੍ਰੋਬਲਮ ਇਹ ਆਉਂਦੀ ਆ, ਵੱਡੀ ਬਹੁ ਗਿਣਤੀ ਚੁੱਪ ਕਰ ਜਾਂਦੀ ਆ, ਉਹ ਬੋਲਦੀ ਹੋਈ ਨਹੀਂ, ਪ੍ਰੋਬਲਮ ਆ ਆਉਂਦੀ ਆ। ਜਿਹੜੇ ਸਮਾਜਾਂ ਦੇ ਵਿੱਚ ਵੱਡੀ ਬਹੁ ਗਿਣਤੀ ਬੋਲਦੀ ਹੈ, ਉਹ ਸਮਾਜ ਤਰੱਕੀ ਕਰ ਜਾਂਦੇ ਨੇ। ਵੱਡੀ ਬਹੁ ਗਿਣਤੀ ਹਰ ਇੱਕ ਚੀਜ਼ ਦੀ ਲਗਾਮ ਆਪਣੇ ਹੱਥ ਦੇ ਵਿੱਚ ਲੈਂਦੀ ਹੈ। ਡੈਮੋਕ੍ਰੈਟਿਕ ਸਿਸਟਮ ਇੱਥੋਂ ਹੀ ਬਣਿਆ ਸੀ ਐਕਚੁਅਲੀ, ਪਰ ਇੱਥੇ ਪ੍ਰੋਬਲਮ ਇਹ ਹੈ ਵੀ ਜਿਹੜੀ ਵੱਡੀ ਬਹੁ ਗਿਣਤੀ ਹੈ ਨਾ, 70-80% ਲੋਕ, ਉਹ ਚੁੱਪ ਕਰ ਜਾਂਦੇ ਨੇ, ਉਹ ਕਹਿੰਦੇ ਬੋਲਣ ਦਾ ਨਾਂ ਬੋਲਦੇ ਹੀ ਨਹੀਂ। ਜਾਂ ਇਹ ਵੀ ਕਹਿ ਲਓ, ਕਈ ਵਾਰੀ ਕੀ ਹੁੰਦਾ ਬਈ ਚੁੱਪ ਨੂੰ ਉਹ ਜਿਹੜੇ ਬਹੁਤੇ ਜਿਹੜੇ ਤੱਤੇ ਅੰਸਰ ਹੁੰਦੇ ਨੇ, ਗਰਮ ਅੰਸਰ, ਉਹ ਸੋਚਦੇ ਆ ਵੀ ਸਾਡੀ ਚੁੱਪ ਹਮਾਇਤ ਹੋ ਸਕਦਾ ਸਾਡੇ ਨਾਲ ਹੀ ਹੋਣਗੇ, ਉਹ ਵੀ ਭਰਮ ਭੁਲੇਖੇ ਚ ਹੁੰਦੇ ਨੇ। ਹਰੇਕ ਭਾਈਚਾਰੇ ਦੇ ਵਿਚ ਵੱਡੀ ਬਹੁ ਗਿਣਤੀ ਹੈ ਜਿਹੜੀ ਟੋਲਰੈਂਟ ਹੁੰਦੀ ਹੈ। ਹਰੇਕ ਭਾਈਚਾਰਾ ਲੋ, ਹਰੇਕ ਧਰਮ ਲੈ ਲੋ, ਹਰੇਕ ਕਲਚਰ ਲੈ ਲੋ, ਉਹ ਜਿਹੜੇ ਕੁਛ ਹੀ ਹੁੰਦੇ ਨੇ ਨਾ, ਉਹ ਆਪਣੀਆਂ ਉਂਗਲਾਂ ਦੇ ਨਚਾਉਂਦੇ ਰਹਿੰਦੇ ਨੇ। ਤੇ ਜਿਹੜੇ ਸਮਾਜਾਂ ਦੇ ਵਿਚ ਇਹ ਨਾ ਨੋਰਮ ਬਣ ਜਾਂਦਾ ਬਈ ਜਿਹੜੀ ਬਹੁ ਗਿਣਤੀ ਆ, ਸਮਾਜ ਦੇ ਕੋਲ ਕੁਛ ਅਸੂਲ ਹੁੰਦੇ ਨੇ ਬੇਸਿਕ, ਹੈ ਨਾ, ਵੀ ਕਿਸੇ ਨੂੰ ਤੰਗ ਨਹੀਂ ਕਰਨਾ, ਟੋਲਰੈਂਟ ਰਹਿਣਾ, ਕੋਈ ਕੁਛ ਮਰਜ਼ੀ ਕਰੀ ਜਾਵੇ, ਆਪਾਂ ਮਤਲਬ ਕੁਛ ਮਰਜ਼ੀ ਦਾ ਮਤਲਬ ਬਈ ਸਾਨੂੰ ਚੜਾਈ ਜਾਵੇ, ਸਾਡੇ ਸਾਹਮਣੇ ਕੁਛ ਕਹੀ ਜਾਵੇ, ਆਪਾਂ ਨਹੀਂ ਪਰਵਾਹ ਕਰਦੇ, ਉਹ ਆਪਦੇ ਉਹਨਾਂ ਦੇ ਵਿਚਾਰ ਨੇ। ਫਰੀਡਮ ਆਫ ਸਪੀਚ, ਫਰੀਡਮ ਆਫ ਐਕਸਪ੍ਰੈਸ਼ਨ, ਸਾਰਾ ਕੁਛ ਇੱਥੋਂ ਹੀ ਨਿਕਲਿਆ ਹੋਇਆ, ਕੋ ਐਗਜ਼ਿਸਟੈਂਸ ਇੱਥੋਂ ਹੀ ਨਿਕਲੀ ਆ, ਕੋਈ ਤੱਤਾ ਹੈ, ਕੋਈ ਠੰਡਾ ਹੈ, ਕੋਈ ਕਿਵੇਂ ਆ, ਬੋਲੀ ਕੁਛ ਮਰਜ਼ੀ ਜਾਵੇ, ਪਰ ਹਿੰਸਕ ਰੁਚੀਆਂ ਨਾ ਜਿਹੜੀਆਂ, ਉਹ ਕੋਈ ਵੀ ਸਮਾਜ ਬਰਦਾਸ਼ਤ ਨਹੀਂ ਕਰਦਾ। ਜਦੋਂ ਤੁਸੀਂ ਇਹ ਕਹਿੰਦੇ ਹੋ ਵੀ ਮੈਂ ਤਾਂ ਜੀ ਬੰਦੂਖ ਚੱਕ ਲੈਣੀ ਆ, ਜਦੋਂ ਆਪਾਂ ਇਹ ਕਹਿੰਦੇ ਹਾਂ, ਜਦੋਂ ਕੋਈ ਵੀ ਇਹ ਕਹਿੰਦਾ ਵੀ ਜਿਹੜਾ ਮੇਰੇ ਨਾਲ ਸਹਿਮਤ ਨਹੀਂ, ਦੱਸੋ ਕੀ ਕਸੂਰ ਆ, ਕਿਸੇ ਬੰਦੇ ਦਾ ਕੀ ਕਸੂਰ? ਮੈਂ ਤੁਹਾਡੇ ਸਾਹਮਣੇ ਕਿੰਨੀਆਂ ਉਦਾਹਰਣਾਂ ਦਿੱਤੀਆਂ, ਮੈਂ ਤੁਹਾਨੂੰ 40-50 ਸਾਲ ਇਤਿਹਾਸ ਪੁਰਾਣੇ ਚ ਲੈ ਗਿਆ, ਹੈ ਨਾ। ਇਹ ਕੋਈ ਹੁਣ ਦਾ ਥੋੜਾ ਇਤਿਹਾਸ ਆ, ਮਾਨਵਤਾ ਦਾ ਪਹਿਲਾਂ ਦਾ ਇਤਿਹਾਸ, ਇਹ ਸਾਰਾ ਕੁਝ ਬਾਕੀ ਦੇਸ਼ਾਂ ਚ ਵੀ ਵਾਪਰ ਚੁੱਕਿਆ, ਪਰ ਬਾਕੀ ਦੇਸ਼ ਸਮਝ ਗਏ, ਅਸੀਂ ਉੱਥੇ ਸਮਝੇ ਨਹੀਂ, ਅਸੀਂ ਸਗੋਂ ਉੱਥੋਂ ਦਾ ਖਲਾਰਾ ਬਾਹਰ ਆ ਕੇ ਵੀ ਪਾਉਣ ਲੱਗ ਗਏ। ਸਮੱਸਿਆ ਇਹ ਆ, ਐਜ਼ ਆ ਕਮਿਊਨਿਟੀ ਕੋਈ ਕਿਸੇ ਨੂੰ, ਐਜ਼ ਆ ਕਮਿਊਨਿਟੀ ਕੋਈ ਕੁਝ, ਐਜ਼ ਆ ਕਮਿਊਨਿਟੀ ਕੁਛ ਨਹੀਂ ਕਹਿੰਦੀ ਕੋਈ ਕਿਸੇ ਨੂੰ। ਪ੍ਰੋਬਲਮ ਆ ਜਿਹੜੇ ਅੱਗ ਲਾਊ ਲੋਕ ਹੁੰਦੇ ਨੇ ਨਾ, ਉਹ ਪ੍ਰੋਬਲਮ ਇਹ ਆ, ਸਾਡਾ ਕਹਾਵਤ ਹੈ ਵੀ ਅੱਗ ਲਾਈ ਤੇ ਡੱਬੂ ਕੋਠੇ ਤੇ, ਉਹ ਡੱਬੂ ਕੋਠੇ ਤੇ ਨਹੀਂ ਜਾਂਦੇ, ਡੱਬੂ ਲੋਕਾਂ ਚ ਭੰਗੜੇ ਪਾਉਂਦੇ ਰਹਿੰਦੇ ਨੇ, ਕਈ ਵਾਰੀ ਡੱਬੂ ਸਰਕਾਰਾਂ ਚ ਬੈਠੇ ਹੁੰਦੇ ਨੇ। ਫਰੋਲ ਕੇ ਦੇਖੋ ਨਾ ਇਤਿਹਾਸ ਮਾੜਾ ਜਿਹਾ, ਇਤਿਹਾਸ ਕੀ ਹੁਣ ਦਾ ਵਰਤਮਾਨ ਹੀ ਫਰੋਲ ਕੇ ਵੇਖ ਲਓ, ਕਈ ਦੇਸ਼ਾਂ ਦੀਆਂ ਪਾਰਲੀਮੈਂਟ ਦੇ ਵਿਚ ਕਾਤਲ ਬੈਠੇ ਨੇ, ਤੇ ਥੱਲੇ ਵੀ ਕਾਤਲ ਬੈਠੇ ਨੇ, ਉੱਤੇ ਵੀ ਕਾਤਲ ਨੇ, ਵਿਰੋਧੀ ਵੀ ਕਾਤਲ ਨੇ, ਦੂਜੇ ਵੀ ਕਾਤਲ ਨੇ। ਇਹ ਬੜਾ ਸੰਜੀਦਾ ਮਸਲਾ, ਤੁਸੀਂ ਮੰਨੋ ਭਾਵੇਂ ਨਾ ਮੰਨੋ, ਮੌਜੂਦਾ ਦੌਰ ਦੇ ਵਿਚ ਰਿਲੀਜਨ ਜਿਹੜਾ ਪਰਸਨਲ ਮੈਟਰ ਹੋਣਾ ਚਾਹੀਦਾ ਸੀ, ਅਸੀਂ ਉਹਨੂੰ ਸਮਾਜਿਕ ਮੁੱਦਾ ਬਣਾਤਾ, ਅਸੀਂ ਹਰ ਗੱਲ ਹੀ ਧਰਮ ਨਾਲ ਜੋੜਦੇ ਹਾਂ, ਹਰ ਗੱਲ। ਉਹ ਭਾਈ ਕੋਈ ਕਿਸੇ ਧਰਮ ਨੂੰ ਮੰਨੇ ਨਾ ਮੰਨੇ, ਇਹ ਕਿਹਨੇ ਅਧਿਕਾਰ ਦਿੱਤਾ ਵੀ ਜਿਹੜਾ ਫਲਾਨਾ ਉਹ ਧਰਮ ਨੂੰ ਨਹੀਂ ਮੰਨਦਾ ਉਹਨੂੰ ਮਾਰ ਦਿਓ? ਦੱਸੋ, ਭਾਵੇਂ ਉਹ ਸਰਕਾਰ ਕਰਦੀ ਹੋਵੇ, ਭਾਵੇਂ ਸਰਕਾਰ ਦਾ ਵਿਰੋਧੀ ਕਰਦਾ ਹੋਵੇ, ਗਲਤ ਆ। ਬੈਲੈਂਸਡ ਅਪਰੋਚ ਇਹਨੂੰ ਕਹਿੰਦੇ ਆ। ਕਈ ਵਾਰੀ ਕੀ ਹੁੰਦਾ ਬਈ ਇੱਕ ਖਾਸ ਫਿਰਕੇ ਦੇ ਲੋਕ ਜਦੋਂ ਆਪਦੇ ਮਾਰੇ ਜਾਂਦੇ ਆ, ਉਹਨਾਂ ਨੂੰ ਹਿਊਮਨ ਰਾਈਟਸ ਯਾਦ ਆ ਜਾਂਦੇ ਆ, ਜਦੋਂ ਦੂਜੇ ਦੇ ਮਾਰੇ ਜਾਂਦੇ ਆ ਉਦੋਂ ਉਹਨਾਂ ਨੂੰ ਸਾਰਾ ਕੁਝ ਭੁੱਲ ਜਾਂਦਾ। ਇਹ ਪ੍ਰੋਬਲਮ ਆ। ਅੱਛਾ, ਫਿਰ ਹੋਰ ਸਮਾਂ ਮੇਰੇ ਕੋਲ ਥੋੜਾ ਰਹਿ ਗਿਆ, ਇਹਦੀਆਂ ਜੜ੍ਹਾਂ ਬਹੁਤ ਡੂੰਘੀਆਂ ਨੇ। ਜਦੋਂ ਇੰਡੀਆ ਜਦੋਂ ਮਤਲਬ 47 ਤੋਂ ਪਹਿਲਾਂ, ਚਲੋ ਇੰਡੀਆ ਤਾਂ ਆਪਾਂ ਕਹਿ ਦਿੰਦੇ ਹਾਂ ਨਾ, ਵੈਸੇ ਤਾਂ ਮਤਲਬ ਅਲੱਗ ਅਲੱਗ ਰਿਆਸਤਾਂ ਸੀ, ਜੇ ਉਸ ਹਿਸਾਬ ਨਾਲ ਇੰਡੀਆ ਰਹਿੰਦਾ ਨਾ, ਟਰੂਲੀ ਉਹ ਸੱਚੀ ਮੁੱਚੀ ਉਹਦੇ ਚ ਕਿਸੇ ਧਰਮ ਦੀ ਬਹੁ ਗਿਣਤੀ ਨਹੀਂ ਸੀ ਹੋਣੀ। ਅੱਛਾ, ਇਹਨਾਂ ਨੇ ਕੀ ਕੀਤਾ, ਬ੍ਰਿਟਿਸ਼ ਅੰਪਾਇਰ ਨੇ, ਇਹਨਾਂ ਨੇ ਜਾਣ ਬੁੱਝ ਕੇ ਧਰਮ ਦੇ ਨਾਂ ਤੇ ਵੰਡਿਆ। ਪੰਜਾਬ ਨੂੰ ਤਾਂ ਵੰਡਿਆ ਹੀ ਆ ਨਾ, ਦੱਸੋ, ਤੁਹਾਡੇ ਦਾਦੇ ਪੜਦਾਦਿਆਂ ਨਾਲ ਹੀ ਕਿਤੇ ਸੁਣਿਆ ਹੋਣਾ, ਕਿਤੇ ਮੁਸਲਮਾਨਾਂ ਦਾ, ਹਿੰਦੂਆਂ ਦਾ, ਸਿੱਖਾਂ ਦਾ ਰੌਲਾ ਪਿਆ ਸੀ ਆਪਸ ਵਿੱਚ ਕਿਤੇ। ਇਨ੍ਹਾਂ ਨੇ ਜਾਣ ਕੇ ਵੰਡਿਆ ਵੀ ਇਧਰ ਇਧਰਲੇ ਪਾਸੇ ਈਸਟ ਵਾਲੇ ਪਾਸੇ ਹਿੰਦੂਆਂ ਦੀ ਬਹੁਤ ਗਿਣਤੀ ਹੋ ਜੇ, ਆਪਸ ਵੀ ਜੀ ਕਿਤੇ ਨਾ ਕਿਤੇ ਧਰਮ ਦੇ ਨਾਂ ਤੇ ਮਸਲਾ ਖੜਾ ਹੀ ਰੱਖਣਗੇ, ਇਧਰਲੇ ਪਾਸੇ ਮੁਸਲਮਾਨਾਂ ਦੀ ਬਹੁਤ ਗਿਣਤੀ ਹੋ ਜੇ। ਦੱਸੋ ਮੈਨੂੰ ਕੀ ਲੌਜਿਕ ਸੀਗਾ ਇਸ ਗੱਲ ਦਾ, ਕਿਉਂ ਬਣੇ ਆ ਜਿਹੜੇ ਸਦੀਆਂ ਤੋਂ ਇਕੱਠੇ ਲੋਕ ਸੀਗੇ ਉਨ੍ਹਾਂ ਨੂੰ ਕਿਉਂ ਵੰਡਿਆ? ਉਥੋਂ ਹੀ ਇਹ ਸ਼ੁਰੂ ਹੋਇਆ ਸਾਰਾ ਕੁਛ। ਇਹ ਕਹਿੰਦੇ ਇਧਰ ਤੁਸੀਂ ਧਰਮ ਦੇ ਨਾਂ ਤੇ ਇਧਰਲਿਆਂ ਨੂੰ ਕੁੱਟੀ ਜਾਇਓ, ਅਸੀਂ ਇਧਰੋਂ ਕੁੱਟੀ ਜਾਵਾਂਗੇ। ਇਹ ਕੌਣ ਅਧਿਕਾਰ ਦਿੰਦਾ ਬਈ ਭਾਈ? ਚਲੋ ਇਹ ਤਾਂ ਮਸਲਾ ਹਿੰਦੂ ਸਿੱਖ ਮੁਸਲਮਾਨ ਦਾ ਹਨਾ, ਅਸੀਂ ਖੜਾ ਕਰ ਲੈਂਦੇ ਹਾਂ। ਮੇਰੇ ਵਰਗਾ ਬੰਦਾ ਕਿੱਧਰ ਜਾਊਗਾ ਜਿਹੜਾ ਨਾਨ ਰਿਲੀਜੀਅਸ ਆ, ਜਿਹੜਾ ਸਾਰੇ ਧਰਮਾਂ ਦਾ ਬਰਾਬਰ ਸਤਿਕਾਰ ਕਰਦਾ? ਜੇ ਮੇਰੇ ਵਰਗਾ ਬੰਦਾ ਕੋਈ ਸਾਊਦੀ ਅਰੇਬੀਆ ਚਲਿਆ ਜਾਵੇ ਤੇ ਭਾਈ ਉਹਨੂੰ ਤਾਂ ਕਹਿਣਗੇ ਤੂੰ ਆਹ ਨੀਗਾ। ਅਸੀਂ ਤਾਂ ਐਲਾਨੀ ਆ ਦੋਸਤੋ, ਅਸੀਂ ਤਰਕਸ਼ੀਲ ਲੋਕ ਹਾਂ, ਅਸੀਂ ਸਾਰੇ ਧਰਮਾਂ ਦਾ। ਮੈਨੂੰ ਕਿਤੇ ਕਿਤੇ ਲੱਗਦਾ ਹੁੰਦਾ ਸਾਡੇ ਤਰਕਸ਼ੀਲ ਲੋਕ ਮੇਰੇ ਤੇ ਕਈ ਵਾਰੀ ਔਖੇ ਹੋ ਜਾਂਦੇ, ਕਹਿੰਦੇ ਤੂੰ ਨਾ ਟੂ ਮੱਚ ਲਿਬਰਲ ਆ। ਮੈਨੂੰ ਤਾਂ ਧਾਰਮਿਕ ਕਹਿ ਦਿੰਦੇ ਉਹ, ਕਿਉਂਕਿ ਅਸੀਂ ਪੜ੍ਹਦੇ ਰਹਿੰਦੇ ਹਾਂ, ਅਸੀਂ ਹਿੰਦੂ ਧਰਮ ਦੇ ਫਿਲਾਸਫੀ ਪੜ੍ਹਦੇ ਹਾਂ, ਸਿੱਖਾਂ ਦੀ ਵੀ ਪੜ੍ਹਦੇ ਹਾਂ, ਮੁਸਲਮਾਨਾਂ ਦੀ ਵੀ, ਜਿੰਨਾ ਵਕਤ ਲੱਗਦਾ ਜਿੱਥੇ ਕੋਈ ਵਧੀਆ ਸਾਨੂੰ ਮਿਲਦਾ ਅਸੀਂ ਪੜ੍ਹਨ ਦੀ ਕੋਸ਼ਿਸ਼ ਕਰਦੇ ਹਾਂ, ਇਤਿਹਾਸ ਪੜ੍ਹਨ ਦੀ ਕੋਸ਼ਿਸ਼ ਕਰਦੇ ਹਾਂ। ਮੇਰੇ ਤਾਂ ਦੋਸ਼ ਹੀ ਸਾਡੇ ਵਾਲੇ ਇਹ ਲਾ ਦਿੰਦੇ ਆ ਵੀ ਤੂੰ ਧਾਰਮਿਕ ਆ। ਲੋ ਦੇਖ ਲੋ, ਮੈਂ ਨਾਨ ਰਿਲੀਜੀਅਸ ਹਾਂ, ਕਈ ਥਾਵਾਂ ਦੇ ਉੱਤੇ ਕਈ ਦੇਸ਼ਾਂ ਚ ਨਾਨ ਰਿਲੀਜੀਅਸ ਹੋਣਾ ਕਰਾਈ ਮਾਂ, ਨਾਸਤਿਕ ਹੋਣਾ ਕਰਾਈ ਮਾਂ। ਮੈਂ ਤਾਂ ਵਿਗਿਆਨ ਪ੍ਰਯੋਗ ਦੇ ਆਧਾਰ ਦੇ ਉੱਤੇ ਜਿਹੜਾ ਕੁਛ ਵਿਗਿਆਨ ਕਹਿੰਦਾ ਮੈਂ ਤਾਂ ਉਹਨੂੰ ਮੰਨਦਾ ਦੋਸਤੋ, ਤੇ ਕਈ ਥਾਵਾਂ ਤੇ ਇਹ ਕਰਾਈ ਮਾਂ, ਕਈ ਥਾਵਾਂ ਤੇ ਬਹੁਤ ਥਾਵਾਂ ਤੇ ਜਿਹੜੇ ਏਥੀਐਸਟ ਨੇ ਹਿਊਮਨਿਸਟ ਨੇ ਉਹਨਾਂ ਨੂੰ ਸਰਕਾਰਾਂ ਫਾਂਸੀ ਦਵਾ ਦਿੰਦੀਆਂ। ਸਮਾਂ ਦੋਸਤੋ ਬਹੁਤ ਥੋੜਾ ਰਹਿ ਗਿਆ, ਕਾਲਰਸ ਮੇਰੇ ਨਾਲ ਖੈਰ ਚਾਰ ਨੇ ਹੁਣ ਤੇ ਐਡਸ ਵੀ ਪਈਆਂ ਨੇ ਸਾਡੀਆਂ। ਚਲੋ ਆਪਾਂ ਅੱਧਾ ਮਿੰਟ ਲੈ ਲੈਣੇ। ਹਾਂਜੀ ਨਿੱਘਾ ਸਵਾਗਤ ਤੁਹਾਡਾ ਵੀਰ ਜੀ, ਕੀ ਕਹਿਣਾ ਚਾਹੁੰਦੇ? ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ।
ਹੈਲੋ,
ਆਉਂਦਾ ਯਾਰ ਹੋ ਤੁਸੀਂ ਜੀ?
ਮੈਂ ਆਉਂ ਯਾਰ।
ਹਾਂਜੀ ਹਾਂਜੀ, ਅੱਧਾ ਮਿੰਟ।
ਅੱਧਾ ਮਿੰਟ ਚ ਮੈਂ ਕਹਿ ਸਕਦਾ ਕਿ ਜੇ ਆਪਣੇ ਆਪਣੇ ਜਿਹੜੇ ਬੰਦੇ ਦੇ ਵਿਚਾਰ ਹੁੰਦੇ ਨੇ ਨਾ, ਉਹ ਇੰਡੀਵਿਜੁਅਲ ਤੇ ਡਿਪੈਂਡ ਕਰਦੇ ਨੇ ਕਿ ਉਹਨਾਂ ਦੀ ਫੀਲਿੰਗਸ ਹੈਗੇ ਨੇ ਕਿਸੇ ਹੋਰ ਰਿਲੀਜਨ ਦੇ ਬਾਰੇ ਚ।
ਹਾਂਜੀ,
ਜਿਵੇਂ ਭਾਈ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਜਨਾਬ ਦਿਮਾਗ ਦੇ ਵਿੱਚ ਕੀੜਾ ਹੈ ਜਿਹੜਾ ਕਿ ਖਰਾਬ ਹੈ, ਫਲਾਣਾ ਹੈ, ਜਿਹੜੇ ਇਸ ਕਿਸਮ ਦੇ ਲੋਕ ਨੇ, ਇਹ ਦੱਸੋ ਇਹ ਜਿਹੜੇ ਜਿਨ੍ਹਾਂ ਨੇ ਜਿਹੜੀ ਸਮਝੌਤਾ ਐਕਸਪ੍ਰੈਸ ਨੂੰ ਅੱਗ ਲਾਈ ਸੀ, 150-200 ਬੰਦਾ ਸਾੜ ਦਿੱਤਾ ਸੀ, ਉਹ ਕਿਹੜੇ ਧਰਮ ਦੇ ਸਨ? ਉਹਨਾਂ ਦੇ ਦਿਮਾਗ ਵਿੱਚ ਕਿਹੜਾ ਕੀੜਾ ਸੀ? ਠੀਕ ਹੈ, ਜਿਹੜੇ ਹੁਣ 55,000 ਬੰਦੇ ਇਹਨਾਂ ਨੇ ਫਲਸਤੀਨ ਚ ਮਾਰ ਦਿੱਤੇ, ਉਹਨਾਂ ਦਿਮਾਗ ਵਿੱਚ ਕਿਹੜਾ ਕੀੜਾ? ਉਹ ਵੀ ਧਰਮ ਦੇ ਨਾਂ ਤੇ ਮਾਰੇ ਨੇ ਨਾ, ਲੇਕਿਨ ਸਾਡੇ ਕਿਸੇ ਚ ਜ਼ਰੂਰਤ ਨਹੀਂ ਹੈ ਸੱਚ ਬੋਲਣ ਦੀ। ਤੁਸੀਂ ਕਮਜ਼ੋਰ ਲੋਕਾਂ ਦੇ ਬਾਰੇ ਬੋਲ ਸਕਦੇ ਹੋ, ਬੜੇ ਵਿਚਾਰ ਦੇ ਸਕਦੇ ਹੋ, ਲੇਕਿਨ ਤੁਹਾਡੇ ਤੋਂ ਜਿਹੜਾ ਮਜ਼ਬੂਤ ਬੰਦਾ ਹੋਵੇ ਨਾ, ਉਸਦੇ ਅੱਗੇ ਇਸ ਤਰ੍ਹਾਂ ਹੀ ਹੈਗਾ ਜਿਸ ਤਰ੍ਹਾਂ ਕਿ ਮਤਲਬ ਤੁਹਾਡੇ ਅੰਦਰ ਹਿੰਮਤ ਹੀ ਨਹੀਂ ਹੈਗੀ ਬੋਲਣ ਦੀ।
ਮਿਹਰਬਾਨੀ, ਧੰਨਵਾਦ। ਸਮਾਂ ਘੱਟ ਹੈ ਜੀ ਸਾਡੇ ਕੋਲੇ, ਹੁਣ ਮਾਫੀ ਚਾਹੁੰਦਾ ਦੂਸਰੇ ਕਾਲਰ, ਉਹਨਾਂ ਦੀ ਕਾਲ ਨਹੀਂ ਲੈ ਸਕਦੇ, ਸਾਡੇ ਸਪਾਂਸਰ ਤੋਂ ਵੀ ਮਾਫੀ ਚਾਹੁੰਦਾ ਜੀ, ਅੱਜ ਕਈ ਸਾਥੋਂ ਐਡਸ ਪਲੇ ਕਰਨੀਆਂ ਰਹਿ ਗਈਆਂ, ਕੋਈ ਗੱਲ ਨਹੀਂ ਜੀ, ਕੱਲ ਨੂੰ ਦੋ ਵਾਰੀ ਕਰ ਦਾਂਗੇ ਆਪਾਂ ਪਲੇ। ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ, ਮਿਹਰਬਾਨੀ ਬਹੁਤ ਬਹੁਤ।
The views expressed on the preceding program may not necessarily be those of the owner or management of WTOR radio station.
अपने प्यारों को पैसे भेजें लैंडफाई के जरिए, पैसे पहुंचे मिनटों में, वो भी आसान और महफूज तरीके से, गुड एक्सचेंज रेट के साथ। $150 भेजने पर $0 फीस। इसके अलावा अगर आप $100 से ज्यादा भेजें तो साइन अप करते वक्त रेफरल कोड E10 इस्तेमाल करें और अपनी पहली ट्रांजैक्शन पर 10% कैशबैक हासिल करें, यानी $500 भेजने पर $50 कैशबैक की सूरत में आपके अकाउंट में वापस। लैंडफाई की 10% कैशबैक ऑफर के लिए आज ही लैंडफाई की फ्री ऐप अपने फोन में डाउनलोड करें। विजिट lamfi.com फॉर टर्म्स एंड कंडीशंस।
फेडरल इलेक्शन सोमवार 28 अप्रैल में हो रही है। यकीनी बनाओ कि तुसी वोट पाने लई रजिस्टर्ड हो। जे तुसी रजिस्टर होए हो तां तुहानू डाक विच एक वोटर जानकारी कार्ड मिलना चाहिदा है। ए तुहानू दसदा है कि तुसी किथे अते कदों वोट पा सकदे हो। जे ए तुहानू 11 अप्रैल तक प्राप्त नहीं हुंदा है जां इससे दित्ती जानकारी गलत है तां elections.ca ते जाओ। ए साडी रिपोर्ट है। वोटिंग बारे लोड़ींदी अधिकारिक जानकारी वास्ते elections.ca ते जाओ जां 1-800-463-6868 ते कॉल करो।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, because we care.
ਜਿੰਨਾ ਵੀ ਸੋਹਣਾ ਹੋਵੇ।
ਤੁਹਾਡੀ ਬਿਨਾ ਨਹੀਂ ਹੋ ਜਾਂਦਾ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਢੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ। ਸੋਢੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9058747171।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਸਾਲ ਵਾਂਗ ਇਸ ਵਰੇ ਵੀ ਓਨਟੇਰੀਓ ਸਿੱਖਣ ਗੁਰਦੁਆਰਾ ਕੌਂਸਲ ਵੱਲੋਂ ਖਾਲਸੇ ਦਾ ਸਾਜਨਾ ਦਿਵਸ ਡਾਊਨਟਾਊਨ ਟੋਰਾਂਟੋ ਵਿਖੇ ਹੋਵੇਗਾ, ਜੋ ਸਵੇਰੇ 9 ਵਜੇ CNE ਦੇ ਪ੍ਰੋਗਰਾਮ ਤੋਂ ਸ਼ੁਰੂ